ਸ੍ਰੀ ਵਾਹਿਗੁਰੂ ਸਾਹਿਬ ਜੀ ਦੋਹਰਾ ਕੇਤਕ ਦਿਵਸ ਬਤੀਤ ਪਏ ਤਹਾਂ ਸਿਵਰ ਕੋ ਕਾਲ ਦੇਸ਼ ਵਿਦੇਸ਼ਨ ਸੰਗਤਾਂ ਸੁਨ ਇਤ ਪਹੁੰਚੈ ਚਾਰ
ਵਾਹਿਗੁਰੂ ਜੀ ਕਾ ਖਾਲਸਾ
ਵਾਹਿਗੁਰੂ ਜੀ ਕੀ ਫਤਿਹ।
ਪਰਮ ਸਤਿਕਾਰਯੋਗ ਸਨਮਾਨਯੋਗ ਗੁਰੂ ਕਾ ਖਾਸ ਰੂਪ ਗੁਰੂ ਖਾਲਸਾ ਸਾਧ ਸੰਗਤ ਜਿਨ ਕੇ ਭਾਗ ਬੜੇ ਹੈ ਭਾਈ ਤਿੰਨ ਸਾਧੂ ਸੰਗ ਮੁਖ ਉਜਰੇ ਵੱਡਿਆਂ ਭਾਗਾਂ ਵਾਲੇ ਹੋ ਨਿਤਾ ਪ੍ਰਤੀ ਦੀਨ ਦੁਨੀਆਂ ਦੇ ਵਾਲੀ ਸਤਿਗੁਰੂ ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਦੀ ਪਵਿੱਤਰ ਪਾਵਨ ਹਜ਼ੂਰੀ ਚ ਸੰਧਿਆ ਸਮੇਂ ਦੇ ਸਜੇ ਦੀਵਾਨਾਂ ਚ ਇਕੱਤਰ ਹੋ ਕੇ ਗੁਰੂ ਪਾਤਸ਼ਾਹ ਦਾ ਪਾਵਨ ਇਤਿਹਾਸ ਛੇਵੇਂ ਪਾਤਸ਼ਾਹ ਮੇਰੀ ਪੀਰੀ ਦੇ ਮਾਲਕ ਸਤਿਗੁਰੂ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਦੀ ਪਾਵਨ ਪਵਿੱਤਰ ਜੀਵਨ ਕਥਾ ਬਹੁਤ ਹੀ ਪਿਆਰ ਅਦਬ ਸਤਿਕਾਰ ਸਹਿਤ ਆਪ ਜੀ ਸਰਵਣ ਕਰ ਰਹੇ। ਗਰੀਬ ਨਵਾਜ ਪਾਤਸ਼ਾਹ ਜੀ ਮਾਲਵੇ ਦੀ ਧਰਤੀ ਨੂੰ ਤਾਰ ਰਹੇ ਨੇ, ਭਾਈ ਰੂਪੇ ਦੇ ਨਗਰ ਸਤਿਗੁਰਾਂ ਨੇ ਡੇਰਾ ਰੱਖਿਆ ਹੋਇਆ, ਬਹੁਤ ਸਾਰੀਆਂ ਸੰਗਤਾਂ ਸਤਿਗੁਰਾਂ ਦੇ ਚਰਨਾਂ ਚ ਹਾਜ਼ਰ ਹੁੰਦੀਆਂ। ਇੱਥੋਂ ਹੀ ਕੁਝ ਦੂਰੀ ਤੇ ਇੱਕ ਕਾਂਗੜ ਨਗਰ ਹੈ, ਉਸ ਕਾਂਗੜ ਨਗਰ ਦਾ ਰਹਿਣ ਵਾਲਾ ਜੋਧ ਸ਼ਾਹ ਨਾਮ ਦਾ ਇੱਕ ਉਸ ਇਲਾਕੇ ਦਾ ਸਰਦਾਰ ਹੈ। ਇਹਦੀ ਘਰਵਾਲੀ ਗੁਰਸਿੱਖ ਦੀ ਲੜਕੀ ਹੈ, ਉਹਨੇ ਜੋਧ ਸ਼ਾਹ ਨੂੰ ਆਪਣੇ ਪਤੀ ਨੂੰ ਗੁਰਸਿੱਖੀ ਵੱਲ ਪ੍ਰੇਰਿਆ, ਗੁਰੂ ਵੱਲ ਪ੍ਰੇਰੇ, ਗੁਰੂ ਸਾਹਿਬ ਦੀ ਮਹਿਮਾ ਸਰਵਣ ਕਰਾ ਕੇ ਆਪਣੇ ਪਤੀ ਨੂੰ ਨਾਲ ਲੈ ਕੇ ਸਤਿਗੁਰਾਂ ਦੇ ਚਰਨਾਂ ਚ ਆਈ ਹੈ। ਜੋਧ ਸ਼ਾਹ ਦੇ ਨਾਲ ਤਕਰੀਬਨ 500 ਸਿਪਾਹੀ ਤਿਆਰ ਬਰ ਤਿਆਰ ਹਰ ਵੇਲੇ ਨਾਲ ਰਹਿੰਦੇ ਸਨ। ਗੁਰੂ ਹਰਗੋਬਿੰਦ ਸਾਹਿਬ ਦੇ ਚਰਨਾਂ ਵਿਚ ਆ ਕੇ ਹਾਜ਼ਰ ਹੋਏ ਨੇ, ਸਤਿਗੁਰਾਂ ਦੇ ਦਰਸ਼ਨ ਕੀਤੇ ਨੇ, ਜੰਗ ਯੁੱਧ ਦੀਆਂ ਗੱਲਾਂ ਚੱਲੀਆਂ। ਗਰੀਬ ਨਵਾਜ ਪਾਤਸ਼ਾਹ ਜੀ ਦੇ ਦਰਸ਼ਨਾਂ ਦਾ ਇੰਨਾ ਜ਼ਿਆਦਾ ਪਿਆਰਾ ਬਣਿਆ ਕਿ ਮੁੜ ਕੇ ਸਤਿਗੁਰਾਂ ਦੇ ਕੋਲੋਂ ਵਿਛੜਨ ਨੂੰ ਇਹਦਾ ਚਿੱਤ ਨਹੀਂ ਕਰਦਾ। ਇਹਦੀ ਘਰਵਾਲੀ ਸਤਿਗੁਰਾਂ ਨੂੰ ਮਿਲੀ, ਮਹਾਰਾਜ ਜੀ ਨੇ ਇਹਨੂੰ ਵਰ ਦਿੱਤਾ ਕਿ ਦਸਵੇਂ ਜਾਮੇ ਚ ਜਦੋਂ ਅਸੀਂ ਇਸ ਇਲਾਕੇ ਚ ਆਵਾਂਗੇ, ਤੇਰੇ ਜਿਹੜੇ ਪੜਪੋਤਰੇ ਹੋਣਗੇ ਉਹ ਸਾਡੀ ਸੇਵਾ ਕਰਨਗੇ, ਸਾਨੂੰ ਆਪਣੇ ਘਰ ਵਿਚ ਬੁਲਾਉਣਗੇ। ਇਹ ਬਚਨ ਮਹਾਰਾਜ ਛੇਵੇਂ ਪਾਤਸ਼ਾਹ ਜੀ ਨੇ ਕਹਿ ਕੇ ਇਹਨਾਂ ਨੂੰ ਗੁਰਸਿੱਖੀ ਦਾ ਦਾਨ ਦਿੱਤਾ ਹੈ। ਜੋਧ ਸ਼ਾਹ ਸਤਿਗੁਰਾਂ ਦੇ ਚਰਨਾਂ ਚ ਹੀ ਰਹਿਣ ਲੱਗਾ। ਇਹਦੇ ਦੀ ਘਰਵਾਲੀ ਜੋ ਗੁਰਸਿੱਖ ਲੜਕੀ ਸੀ ਉਹ ਵਾਪਸ ਆਪਣੇ ਨਗਰ ਕਾਂਗੜ ਚਲੀ ਗਈ, ਔਰ ਇਹ ਜੋਧ ਸ਼ਾਹ ਸਤਿਗੁਰਾਂ ਕੋਲ ਰਹਿ ਕੇ ਮਹਾਰਾਜ ਜੀ ਦੇ ਦਰਸ਼ਨ ਪ੍ਰਸੰਨ ਲੱਗਾ। ਸਤਿਗੁਰਾਂ ਦੇ ਦਰਸ਼ਨਾਂ ਦਾ ਪ੍ਰੇਮ ਦਿਨ ਪ੍ਰਤੀ ਦਿਨ ਇਹਦੇ ਹਿਰਦੇ ਚ ਚੜ ਰਿਹਾ ਹੈ। ਸਤਿਗੁਰਾਂ ਦੇ ਚਰਨਾਂ ਵਿਚ ਆ ਕੇ ਕਈ ਵਾਰੀ ਜੰਗ ਯੁੱਧ ਦੀਆਂ ਗੱਲਾਂ ਚੱਲਦੀਆਂ, ਸ੍ਰੀ ਅੰਮ੍ਰਿਤਸਰ ਸਾਹਿਬ ਦੇ ਜੰਗ ਦੀ ਗੱਲ ਚੱਲਦੀ ਹੈ ਜਿਹਦੇ ਚ 7000 ਫੌਜਾਂ ਤੁਰਕਾਂ ਦੀਆਂ ਮਾਰੀਆਂ ਗਈਆਂ ਸਨ। ਫੇਰ ਸ੍ਰੀ ਹਰਗੋਬਿੰਦਪੁਰੇ ਦੀ ਜੰਗ ਦੀ ਗੱਲ ਚੱਲੀ ਜਿੱਥੇ 14000 ਫੌਜਾਂ ਜੰਗ ਦੇ ਮੈਦਾਨ ਚ ਮਾਰੀਆਂ ਗਈਆਂ। ਇੱਦਾਂ ਦੇ ਬਚਨ ਬਿਲਾਸ ਹੋ ਰਹੇ ਨੇ। ਸਤਿਗੁਰੂ ਗੁਰੂ ਹਰਗੋਬਿੰਦ ਸਾਹਿਬ ਜੀ ਦੀ ਵਡਿਆਈ ਇਲਾਕੇ ਵਿਚ ਦੇਸਾਂ ਵਿਦੇਸ਼ਾਂ ਵਿਚ ਦਿਨ ਪ੍ਰਤੀ ਦਿਨ ਵੱਧ ਰਹੀ ਹੈ। ਬਹੁਤ ਸਾਰੀਆਂ ਸੰਗਤਾਂ ਗੁਰਸਿੱਖ ਸਤਿਗੁਰਾਂ ਦੇ ਦਰਸ਼ਨਾਂ ਨੂੰ ਆ ਰਹੇ ਨੇ। ਆਓ ਗੁਰੂ ਪਾਤਸ਼ਾਹ ਦੇ ਚਰਨਾਂ ਦਾ ਧਿਆਨ ਆਪਣੇ ਹਿਰਦਿਆਂ ਚ ਧਾਰਨ ਕਰਦੇ ਹਾਂ। ਆਪਣੇ ਜੀਵਨ ਤੇ ਰਸਨਾ ਦੇ ਕਲਿਆਣ ਨਿਮਿਤ ਆਖੀਏ ਜੀ ਸਤਨਾਮ
ਸ੍ਰੀ ਵਾਹਿਗੁਰੂ ਸਾਹਿਬ ਜੀ,
ਸਤਨਾਮ ਸ੍ਰੀ
ਵਾਹਿਗੁਰੂ ਸਾਹਿਬ, ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਦੋਹਰਾ ਕੇਤਕ ਦਿਵਸ ਬਤੀਤ ਪਏ, ਤਹਾਂ ਸ਼ਿਵਰ ਕੋ ਕਾਰਾ।
ਕੁਝ ਦਿਨ ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ ਜੀ ਨੇ ਇਸੇ ਤਰ੍ਹਾਂ ਇੱਥੇ ਬਤੀਤ ਕੀਤੇ ਨੇ। ਇਸੇ ਜਗ੍ਹਾ ਤੇ ਸਤਿਗੁਰੂ ਸੱਚੇ ਪਾਤਸ਼ਾਹ ਜੀ ਮਹਾਰਾਜ ਜੀ ਨੇ ਡੇਰਾ ਰੱਖਿਆ ਹੈ।
ਦੇਸ਼ ਵਿਦੇਸ਼ਨ ਸੰਗਤਾ ਸੁਨ ਇਤ ਪਹੁੰਚੈ ਚਾਲ।
ਦੇਸਾਂ ਵਿਦੇਸ਼ਾਂ ਦੀਆਂ ਸੰਗਤਾਂ ਦੂਰੋਂ ਦਰੇਡਿਓ, ਜਿਨ੍ਹਾਂ ਨੂੰ ਖਬਰ ਮਿਲਦੀ ਹੈ ਕਿ ਸਤਿਗੁਰੂ ਸੱਚੇ ਪਾਤਸ਼ਾਹ ਜੀ ਮਹਾਰਾਜ ਜੀ ਮਾਲਵੇ ਦੀ ਧਰਤੀ ਤੇ ਹਨ ਤੇ ਭਾਈ ਰੂਪੇ ਦੇ ਗ੍ਰਾਮ ਦੇ ਵਿਚ ਸਤਿਗੁਰੂ ਜੀ ਵਿਚਰ ਰਹੇ ਨੇ, ਨੇੜੇ ਤੇੜੇ ਨਗਰਾਂ ਚ ਵਿਚਰ ਰਹੇ ਨੇ। ਸਤਿਗੁਰੂ ਸੱਚੇ ਪਾਤਸ਼ਾਹ ਜੀ ਮਹਾਰਾਜ ਜੀ ਬਾਰੇ ਸੁਣ ਕੇ ਦੇਸ਼ਾਂ ਵਿਦੇਸ਼ਾਂ ਤੋਂ ਸੰਗਤਾਂ ਚੱਲ ਕੇ ਗੁਰੂ ਸਾਹਿਬ ਦੇ ਚਰਨਾਂ ਚ ਇੱਥੇ ਹਾਜ਼ਰ ਹੋ ਰਹੀਆਂ ਨੇ।
ਚੌਪਈ ਅਣਗਿਣਤ ਸਿੱਖਾਂ ਕੀ ਬਹੁ ਭੀੜ,
ਅਣਗਿਣਤ ਸਿੱਖਾਂ ਦੀ ਭੀੜ, ਅਣਗਿਣਤ ਸਿੱਖਾਂ ਦਾ ਇਕੱਠ ਸਤਿਗੁਰੂ ਸੱਚੇ ਪਾਤਸ਼ਾਹ ਜੀ ਮਹਾਰਾਜ ਜੀ ਦੇ ਚਰਨਾਂ ਵਿਚ ਹੁੰਦਾ ਹੈ।
ਇੱਕ ਪਹੁੰਚਤ ਹੈ ਪਾਏ ਬਹੀਰ,
ਬਹੀਰਾਂ ਘੱਟ ਕੇ ਸਤਿਗੁਰਾਂ ਦੇ ਚਰਨਾਂ ਵਿਚ ਸੰਗਤਾਂ ਪਹੁੰਚ ਰਹੀਆਂ ਨੇ। ਇੱਕ ਤਾਂ ਉਹ ਨੇ ਜਿਹੜੇ ਬਹੀਰ ਦੇ ਸਮੇਤ ਯਾਨੀ ਕਿ ਆਪਣੇ ਪਰਿਵਾਰਾਂ ਸਮੇਤ ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ ਜੀ ਦੇ ਚਰਨਾਂ ਵਿਚ ਆਉਂਦੇ ਹਨ।
ਏਕ ਵਿਸਰਜਨ ਹੋਤ ਪਿਆਨੈ,
ਇੱਕ ਆ ਰਹੇ ਨੇ ਆ ਕੇ ਦਰਸ਼ਨ ਕਰਦੇ ਨੇ ਤੇ ਕੋਹ ਨੇ ਜਿਹੜੇ ਦਰਸ਼ਨ ਕਰਕੇ ਸਤਿਗੁਰਾਂ ਕੋਲੋਂ ਵਿਦਾ ਹੁੰਦੇ ਨੇ, ਕਿਉਂਕਿ ਗੁਰੂ ਘਰ ਦੇ ਵਿਚ ਤਾਂ ਇਸੇ ਤਰ੍ਹਾਂ ਰੌਣਕਾਂ ਲੱਗੀਆਂ ਰਹਿੰਦੀਆਂ ਨੇ। ਇੱਕ ਆ ਰਹੇ ਨੇ ਇੱਕ ਦਰਸ਼ਨ ਕਰਕੇ ਜਾ ਰਹੇ ਹਨ।
ਚਲਤ ਪੰਥ ਗੁਰ ਸੁਜਸ ਬਖਾਨੈ,
ਔਰ ਚਲਦਿਆਂ ਚਲਦਿਆਂ ਰਸਤੇ ਵਿਚ ਸਤਿਗੁਰਾਂ ਦਾ ਸੁਜਸ ਕਰਦੇ ਜਾਂਦੇ ਨੇ। ਮਹਾਰਾਜ ਗੁਰੂ ਹਰਗੋਬਿੰਦ ਸਾਹਿਬ ਸੱਚੇ ਪਾਤਸ਼ਾਹ ਜੀ ਦੀ ਵਡਿਆਈ ਕਰਦੇ ਜਾਂਦੇ ਹਨ।
ਧਨ ਸਮੁਦਾਏ ਚਲਿਓ ਨਿਤ ਆਵੈ,
ਬਹੁਤ ਸਾਰਾ ਧਨ ਦਾ ਸਮੁਦਾਏ ਗੁਰੂ ਸਾਹਿਬ ਦੇ ਚਰਨਾਂ ਵਿਚ ਚੱਲ ਕੇ ਆਉਂਦਾ। ਸੰਗਤਾਂ ਆ ਕੇ ਸਤਿਗੁਰਾਂ ਦੇ ਚਰਨਾਂ ਵਿਚ ਦਸਵੰਧ ਦੀ ਮਾਇਆ ਅਰਦਾਸੇ ਕਰਾਉਂਦੀਆਂ ਹਨ।
ਸ਼ਸਤਰ ਤੁਰੰਗ ਅਨੇਕ ਅਰ ਪਾਵੈ,
ਕੋਈ ਲਿਆ ਕੇ ਸਤਿਗੁਰਾਂ ਦੇ ਚਰਨਾਂ ਵਿਚ ਸ਼ਸਤਰ ਭੇਟ ਕਰਦਾ, ਕੋਈ ਵਧੀਆ ਤੋਂ ਵਧੀਆ ਘੋੜੇ ਲਿਆ ਕੇ ਸਤਿਗੁਰਾਂ ਨੂੰ ਭੇਟ ਕਰਦਾ ਹੈ।
ਬਸਤਰ ਅਜਾਇਬ ਆਏ ਅਪੂਰਬ,
ਬੜੇ ਸੋਹਣੇ ਨਵੇਂ ਬਸਤਰ ਜੋ ਪਸ਼ਮੀਨੇ ਦੇ ਕਿਤੇ ਰੇਸ਼ਮ ਦੇ ਡੋਰਾਂ ਦੇ ਧਾਗੇ ਦੇ ਬਣੇ ਹੋਏ, ਇੱਦਾਂ ਵੱਖੋ ਵੱਖਰੀਆਂ ਕਿਸਮਾਂ ਦੇ ਜਿਸ ਇਲਾਕੇ ਤੋਂ ਸੰਗਤ ਆਉਂਦੀ ਉਸ ਇਲਾਕੇ ਦੇ ਜਿਹੜੇ ਕੀਮਤੀ ਕੱਪੜੇ ਬਸਤਰ ਨੇ ਉਹਨਾਂ ਬਸਤਰਾਂ ਦੇ ਥਾਨਾਂ ਦੇ ਥਾਨ ਲੈ ਕੇ ਸਤਿਗੁਰਾਂ ਦੇ ਚਰਨਾਂ ਵਿਚ ਆ ਕੇ ਸਿੱਖ ਚੜਾਉਂਦੇ ਨੇ।
ਉੱਤਰ ਪੱਛਮ ਦੱਖਣ ਪੂਰਬ,
ਉੱਤਰ ਦੱਖਣ ਪੂਰਬ ਪੱਛਮ ਇਹ ਜਿਹੜੀਆਂ ਚਾਰ ਦਿਸ਼ਾਵਾਂ ਨੇ।
ਸੰਗਤ ਚੱਲ ਕਾਬਲ ਤੇ ਆਈ,
ਚਾਰਾਂ ਦਿਸ਼ਾਵਾਂ ਤੋਂ ਸੰਗਤ ਚੱਲ ਕੇ ਆਉਂਦੀ ਹੈ, ਸਿੱਖ ਚੱਲ ਕੇ ਆਉਂਦੇ ਨੇ। ਇਸੇ ਤਰ੍ਹਾਂ ਖਾਲਸਾ ਜੀ ਕੁਝ ਸੰਗਤਾਂ ਕਾਬਲ ਦੇ ਇਲਾਕੇ ਤੋਂ ਗੁਰੂ ਸਾਹਿਬ ਦੇ ਦਰਸ਼ਨਾਂ ਨੂੰ ਆਈਆਂ ਹਨ। ਕਿਸੇ ਸਮੇਂ ਕਾਬਲ ਗੁਰਸਿੱਖੀ ਦਾ ਘਰ ਰਿਹਾ, ਗੁਰਸਿੱਖੀ ਦਾ ਗੜ੍ਹ ਰਿਹਾ। ਮਹਾਰਾਜ ਜਗਤ ਗੁਰੂ ਗੁਰੂ ਨਾਨਕ ਸਾਹਿਬ ਨੇ ਵੀ ਕਾਬਲ ਚ ਚਰਨ ਪਾਏ ਹਨ। ਦੇਸ਼ ਦੀ ਵੰਡ ਸਮੇਂ ਉਸ ਵੇਲੇ ਵੱਡਾ ਘਾਟਾ ਪਿਆ ਕਿ ਕਾਬਲ ਤੋਂ ਬਹੁਤ ਸਾਰੇ ਸਿੱਖਾਂ ਨੂੰ ਪੰਜਾਬ ਚ ਇੱਥੇ ਆਉਣਾ ਪਿਆ ਭਾਰਤ ਖੰਡ, ਔਰ ਸਤਿਗੁਰਾਂ ਦੇ ਜੋ ਉੱਥੇ ਪਾਵਨ ਸਥਾਨ ਹਨ ਉਹ ਵੀ ਅੱਜ ਕੱਲ ਪੂਰਨ ਤੌਰ ਤੇ ਆਬਾਦ ਨਹੀਂ ਰਹੇ। ਕੋਈ ਕੋਈ ਵਿਰਲੇ ਪਰਿਵਾਰ ਅੱਜ ਵੀ ਉਸ ਕਾਬਲ ਦੇ ਇਲਾਕੇ ਚ ਰਹਿੰਦੇ ਨੇ, ਪਰ ਉਸ ਸਮੇਂ ਜਦੋਂ ਸਤਿਗੁਰਾਂ ਦਾ ਕਾਲ ਹੈ, ਸਤਿਗੁਰਾਂ ਦਾ ਸਮਾਂ, ਉਸ ਸਮੇਂ ਬਹੁਤ ਸਾਰੀ ਸੰਗਤ ਕਾਬਲ ਚ ਰਹਿੰਦੀ ਸੀ। ਤੋ ਇਸ ਪ੍ਰਕਾਰ ਨਾਲ ਕਾਬਲ ਤੋਂ ਸੰਗਤਾਂ ਗੁਰੂ ਹਰਗੋਬਿੰਦ ਸਾਹਿਬ ਜੀ ਦੇ ਦਰਸ਼ਨ ਕਰਨ ਵਾਸਤੇ ਚੱਲ ਕੇ ਆਈਆਂ ਨੇ।
ਜਿਸ ਮਹਿ ਧਨੀ ਮਨੁੱਜ ਸਮੁਦਾਇ,
ਕਾਬਲ ਦੇ ਲੋਕ ਬੜੇ ਬੜੇ ਧਨਵਾਨ ਸਨ, ਕਿਉਂਕਿ ਵਪਾਰ ਦਾ ਕੰਮ ਕਰਦੇ ਸੀ, ਸ਼ਾਹੂਕਾਰ ਸਨ, ਕੋਈ ਘੋੜਿਆਂ ਦਾ ਵਪਾਰ ਕਰਦਾ ਸੀ, ਕਾਬਲ ਦੇ ਜਿਹੜੇ ਘੋੜੇ ਸਨ ਉਹ ਮੰਨੇ ਹੋਏ ਸਨ। ਤੋਂ ਕਾਬਲ ਤੋਂ ਸਿੱਖ ਚੱਲ ਕੇ ਆਏ ਨੇ, ਬੜੀਆਂ ਬੜੀਆਂ ਕੀਮਤੀ ਵਸਤੂਆਂ ਗੁਰੂ ਹਰਗੋਬਿੰਦ ਸਾਹਿਬ ਦੇ ਚਰਨਾਂ ਚ ਭੇਟ ਕਰਨ ਲਈ ਲਿਆਏ ਨੇ। ਬਹੁਤ ਬਹੁਤ ਧਨੀ ਸਿੱਖ ਨੇ ਜਿਹੜੇ ਕਾਬਲ ਤੋਂ ਚੱਲ ਕੇ ਆਏ ਨੇ।
ਤਿੰਨ ਮਹਿ ਦੋਏ ਮਸੰਦ ਬਿਲੰਦ,
ਇਹ ਜਿਹੜੀ ਕਾਬਲ ਦੀ ਸੰਗਤ ਆਈ ਹੈ, ਕਾਬਲ ਦੀ ਸੰਗਤ ਵਿਚ ਦੋ ਮਸੰਦ ਨੇ ਜਿਹੜੇ ਬੜੇ ਵੱਡੇ ਹਨ, ਗੁਰੂ ਘਰ ਦੇ ਮਸੰਦ ਨੇ। ਇਹਨਾਂ ਦੋਵਾਂ ਮਸੰਦਾਂ ਨੂੰ ਕਾਬਲ ਦੇ ਵਿਚ ਸਤਿਗੁਰਾਂ ਨੇ ਨਿਯੁਕਤ ਕੀਤਾ ਹੋਇਆ ਸੀ। ਉਥੋਂ ਦੀਆਂ ਸੰਗਤਾਂ ਕੋਲੋਂ ਗੁਰੂ ਘਰ ਦੀ ਦਸਵੰਧ ਦੀ ਮਾਇਆ ਉਗਰਾਣੀ, ਕਾਰ ਸੇਵਾ ਉਗਰਾਹ ਕੇ ਲਿਆ ਕੇ ਗੁਰੂ ਘਰ ਲਿਆ ਕੇ ਭੇਟ ਕਰਨੀ, ਇਹਨਾਂ ਦੋਵਾਂ ਮਸੰਦਾਂ ਦੀ ਡਿਊਟੀ ਸੀ। ਇਹ ਬੜੇ ਵੱਡੇ ਮਸੰਦ ਨੇ ਗੁਰੂ ਘਰ ਦੇ, ਜੋ ਬੜੀ ਭਾਰੀ ਸੇਵਾ ਤੇ ਟਹਿਲ ਗੁਰੂ ਘਰ ਦੀ ਕਰ ਰਹੇ ਨੇ। ਉਹ ਕਾਬਲ ਤੋਂ ਚੱਲ ਕੇ ਆਏ ਨੇ, ਸੰਗਤ ਨਾਲ ਲਿਆਏ ਨੇ।
ਨਾਮ ਬਖਤ ਮਲ ਤਾਰਾ ਚੰਦ,
ਇੱਕ ਮਸੰਦ ਦਾ ਨਾਂ ਹੈ ਬਖਤ ਮਲ ਤੇ ਦੂਜੇ ਮਸੰਦ ਦਾ ਨਾਂ ਹੈ ਤਾਰਾ ਚੰਦ। ਤਾਰਾ ਚੰਦ ਤੇ ਬਖਤ ਮਲ, ਇਹ ਦੋ ਨਾਵਾਂ ਦੇ ਦੋ ਮਸੰਦ ਨੇ ਜਿਹੜੇ ਚੱਲ ਕੇ ਉਥੋਂ ਕਾਬਲ ਤੋਂ ਸੰਗਤ ਨਾਲ ਲੈ ਕੇ ਆਏ ਹਨ।
ਪ੍ਰਥਮ ਸਿਵਰ ਕਰ ਕੇ ਸ਼ੁਭ ਥਾਨ,
ਇਹ ਆਏ ਬਖਤ ਮਲ ਤਾਰਾ ਚੰਦ, ਬਹੁਤ ਸਾਰੀ ਸੰਗਤ ਕਾਬਲ ਤੋਂ ਕਾਬਲੀ ਸੰਗਤ ਨੂੰ ਨਾਲ ਲਿਆਏ ਨੇ। ਇਨ੍ਹਾਂ ਨੇ ਆ ਕੇ ਜਦੋਂ ਪਤਾ ਕੀਤਾ ਕਿ ਸਤਿਗੁਰੂ ਜੀ ਮਾਲਵੇ ਵਿਚ ਨੇ ਤੇ ਮਾਲਵੇ ਚ ਹੀ ਪਹੁੰਚੇ, ਆ ਕੇ ਇਨ੍ਹਾਂ ਨੇ ਜਿਸ ਨਗਰ ਚ ਸਤਿਗੁਰਾਂ ਦਾ ਡੇਰਾ ਹੈ ਉਸ ਨਗਰ ਦੇ ਬਾਰ ਬਾਰ ਇਨ੍ਹਾਂ ਨੇ ਪਹਿਲਾਂ ਕੋਈ ਭਲਾ ਸਥਾਨ ਵੇਖ ਕੇ ਸਾਰੀ ਸੰਗਤ ਦਾ ਡੇਰਾ ਕਰਵਾਇਆ।
ਕਰ ਪਦ ਬਦਨ ਪਖਾਰੇ ਪਾਨ,
ਰਸਤੇ ਦਾ ਮਿੱਟੀ ਘੱਟਾ, ਕਿਉਂਕਿ ਕੱਚੇ ਰਾਹ ਸਨ ਤੇ ਮਿੱਟੀ ਘੱਟਾ ਰਸਤੇ ਵਿਚ ਸਰੀਰ ਤੇ ਜੰਮ ਜਾਂਦਾ ਚਲਦਿਆਂ ਚਲਦਿਆਂ। ਇਨ੍ਹਾਂ ਨੇ ਪਹਿਲਾਂ ਆਪਣਾ ਇਸ਼ਨਾਨ ਪਾਨ ਕੀਤਾ, ਹੱਥ ਪੈਰ ਧੋਏ ਨੇ, ਚਿਹਰਾ ਧੋਇਆ ਹੈ, ਔਰ ਮਿੱਟੀ ਘੱਟਾ ਲਾ ਕੇ ਆਪਣੇ ਸਰੀਰ ਦੇ ਦੂਸਰੇ ਬਸਤਰ ਸਰੀਰ ਤੇ ਧਾਰਨ ਕੀਤੇ ਨੇ।
ਨਿਜ ਨਿਜ ਭੇਟ ਲੀਏ ਕਰਨੀ ਕੀ,
ਉਹ ਆਪੋ ਆਪਣੀਆਂ ਭੇਟਾਵਾਂ ਲੈ ਕੇ ਜਿਹੜੀ ਸੰਗਤ ਆਈ ਹੈ ਨਾਲ ਕਾਬਲ ਤੋਂ ਵੀ ਚੱਲ ਪਈ, ਉਹ ਵੀ ਨਾਲ ਚੱਲੀ ਹੈ ਬਖਤ ਮਲ ਤੇ ਤਾਰਾ ਚੰਦ ਦੇ। ਸਭ ਨੇ ਆਪੋ ਆਪਣੀਆਂ ਭੇਟਾਵਾਂ ਜਥਾ ਸ਼ਕਤ ਜਿਹੜੀਆਂ ਭੇਟਾਵਾਂ ਉਹ ਕਾਬਲ ਤੋਂ ਲੈ ਕੇ ਆਏ ਸਨ ਉਹ ਭੇਟਾਵਾਂ ਨਾਲ ਲੈ ਕੇ ਚੱਲ ਪਏ।
ਕਰਨ ਭਾਵਨਾ ਪੂਰਨ ਜੀ ਕੀ,
ਆਪਣੇ ਮਨ ਦੀ ਭਾਵਨਾ ਪੂਰੀ ਕਰਨ ਵਾਸਤੇ, ਆਪਣੇ ਮਨ ਦਾ ਪ੍ਰੇਮ ਪੂਰਾ ਕਰਨ ਵਾਸਤੇ ਆਏ ਹਨ।
ਸਤਿਗੁਰ ਕੇ ਦਰਸ਼ਨ ਕੋ ਚਾਲੇ,
ਸਤਿਗੁਰੂ ਗਰੀਬ ਨਵਾਜ ਪਾਤਸ਼ਾਹ ਜੀ ਮਹਾਰਾਜ ਜੀ ਦੇ ਦਰਸ਼ਨ ਕਰਨ ਵਾਸਤੇ ਚੱਲ ਕੇ ਆਏ ਨੇ।
ਜਿਸ ਹਿਤ ਗਮਨੇ ਪੰਥ ਵਿਸਾਲੇ,
ਜਿਸ ਵਾਸਤੇ ਬੜਾ ਲੰਮਾ ਪੈਂਡਾ, ਹੁਣ ਕਿੱਥੇ ਕਾਬਲ ਤੇ ਕਿੱਥੇ ਮਾਲਵੇ ਦਾ ਇਲਾਕਾ, ਇੰਨਾ ਲੰਮਾ ਪੈਂਡਾ ਤੈਅ ਕਰਕੇ ਆਏ ਨੇ, ਸਿਰਫ ਇੱਕੋ ਪ੍ਰਯੋਜਨ ਹੈ ਗੁਰੂ ਸਾਹਿਬ ਜੀ ਦੇ ਦਰਸ਼ਨ ਕਰਨ ਦਾ, ਹੋਰ ਕੋਈ ਕਾਮਨਾ ਨਹੀਂ, ਸਿਰਫ ਗੁਰੂ ਦਰਸ਼ਨਾਂ ਦੀ ਕਾਂਖਾ ਲੈ ਕੇ ਬਖਤ ਮਲ ਤਾਰਾ ਚੰਦ ਇਹਨਾਂ ਨਾਲ ਕਾਬਲ ਦੀ ਸੰਗਤ ਹੈ, ਸਾਰੀ ਸੰਗਤ ਚੱਲ ਕੇ ਆਈ, ਏਡੀ ਦੂਰ ਤੋਂ ਸੰਗਤ ਆਈ ਹੈ। ਇਨ੍ਹਾਂ ਦੇ ਆਉਣ ਦਾ ਪ੍ਰਯੋਜਨ ਮਨੋਰਥ ਜਿਹੜਾ ਹੈ ਉਹ ਸਿਰਫ ਤਾਂ ਸਿਰਫ ਸਤਿਗੁਰੂ ਸੱਚੇ ਪਾਤਸ਼ਾਹ ਜੀ ਦੇ ਦਰਸ਼ਨਾਂ ਦਾ ਹੈ।
ਸ੍ਰੀ ਹਰਗੋਬਿੰਦ ਸਭਾ ਲਗਾਏ,
ਧੰਨ ਗੁਰੂ ਹਰਗੋਬਿੰਦ ਸਾਹਿਬ ਛੇਵੇਂ ਪਾਤਸ਼ਾਹ ਜੀ ਮਹਾਰਾਜ ਜੀ ਨੇ ਆਪਣੀ ਸਭਾ ਲਗਾਈ ਹੈ, ਸਤਿਗੁਰਾਂ ਦਾ ਦੀਵਾਨ ਸਜਿਆ ਹੈ।
ਜਨ ਉਡਗਨ ਮਹਿ ਚੰਦ ਸੁਹਾਏ,
ਸਤਿਗੁਰੂ ਜੀ ਆਪਣੀ ਸਭਾ ਵਿਚ ਦੀਵਾਨ ਚ ਇਸ ਤਰ੍ਹਾਂ ਬੈਠੇ ਸਜ ਰਹੇ ਨੇ ਮਾਨੋ ਜਿਵੇਂ ਤਾਰਿਆਂ ਚ ਚੰਦਰਮਾ ਸੋਭਦਾ ਹੋਵੇ। ਕਦੇ ਰਾਤ ਨੂੰ ਪੂਰਨਮਾ ਦੀ ਰਾਤ ਨੂੰ ਵੇਖੋ, ਆਕਾਸ਼ ਵਿਚ ਸੈਂਕੜੇ ਹਜ਼ਾਰਾਂ ਤਾਰੇ ਨੇ, ਉਹਨਾਂ ਹਜ਼ਾਰਾਂ ਤਾਰਿਆਂ ਵਿਚ ਚੰਦਰਮਾ ਕੱਲਾ ਹੀ ਸੋਭਦਾ ਹੈ। ਇਸੇ ਤਰ੍ਹਾਂ ਗੁਰੂ ਹਰਗੋਬਿੰਦ ਸਾਹਿਬ ਜੀ ਸਿੱਖਾਂ ਦੇ ਵਿਚ, ਸਿੱਖ ਸਾਰੇ ਤਾਰਿਆਂ ਦੇ ਮਨਿੰਦ ਨੇ, ਗੁਰੂ ਹਰਗੋਬਿੰਦ ਸਾਹਿਬ ਸੱਚੇ ਪਾਤਸ਼ਾਹ ਜੀ ਉਹਨਾਂ ਦੇ ਅੰਦਰ ਚੰਦਰਮਾ ਦੇ ਸਮਾਨ ਸੁਭਾਏ ਮਾਨ ਹੋ ਰਹੇ ਨੇ।
ਸਿੱਖ ਸੁਰਨ ਮਹਿ ਇੰਦਰ ਸਮਾਨਾ,
ਜਾਂ ਇਸ ਤਰ੍ਹਾਂ ਕਹਿ ਲਈਏ ਕਿ ਜਿਵੇਂ ਦੇਵ ਸਭਾ ਦੇ ਵਿਚ ਦੇਵਤਿਆਂ ਦੇ ਅੰਦਰ 33 ਕਰੋੜ ਦੇਵਤਿਆਂ ਵਿਚ ਰਾਜਾ ਇੰਦਰ ਬੈਠਾ ਸੋਭਦਾ ਹੈ, ਏਦਾਂ ਦੇਵਤੇ ਰੂਪ ਜਿਹੜੇ ਸਿੱਖ ਨੇ ਉਨ੍ਹਾਂ ਸਿੱਖਾਂ ਦੇ ਵਿਚ ਇੰਦਰਾਣ ਇੰਦਰ ਰੂਪ ਹੋ ਕੇ ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ ਜੀ ਸ਼ੋਭਨੀਕ ਹੋ ਰਹੇ ਨੇ।
ਕਹਿ ਜਾਦਵ ਮਹਿ ਸ਼੍ਰੀ ਭਗਵਾਨਾ,
ਜਾਂ ਇਸ ਤਰ੍ਹਾਂ ਕਹਿ ਲਈਏ ਵੀ ਜਿਵੇਂ ਯਾਦਵਾਂ ਦੇ ਵਿਚ ਭਗਵਾਨ ਕ੍ਰਿਸ਼ਨ ਜੀ ਸ਼ੋਭਨੀਕ ਜਿਵੇਂ ਹੁੰਦੇ ਸੀ ਨਾ, ਏਦਾਂ ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ ਆਪਣੇ ਸਿੱਖਾਂ ਵਿਚ ਸ਼ੋਭਨੀਕ ਹਨ।
ਚੋਹਾਂ ਦਿਸ਼ ਕਰ ਜੋਰਤ ਨਰ ਖਰੇ,
ਚਾਰੇ ਪਾਸੇ ਸਤਿਗੁਰਾਂ ਦੇ ਜਿੰਨੇ ਸਿੱਖ ਖੜੇ ਨੇ ਜਾਂ ਬੈਠੇ ਨੇ ਸਭ ਦੇ ਹੱਥ ਜੁੜੇ ਹੋਏ ਨੇ, ਸਾਰਿਆਂ ਦੇ ਹੱਥ ਗੁਰੂ ਸਾਹਿਬ ਦੇ ਅਦਬ ਵਿਚ ਸਤਿਗੁਰਾਂ ਦੇ ਸਤਿਕਾਰ ਵਿਚ ਮਹਾਰਾਜ ਗਰੀਬ ਨਵਾਜ ਪਾਤਸ਼ਾਹ ਜੀ ਦੀ ਭਾਵਨਾ ਅੰਦਰ ਸਾਰੇ ਸਿੱਖਾਂ ਦੇ ਹੱਥ ਜਿੰਨੇ ਚਾਰੇ ਪਾਸੇ ਚਾਹੇ ਖੜੇ ਨੇ ਬੈਠੇ ਨੇ ਸਭ ਦੇ ਹੱਥ ਜੁੜੇ ਹੋਏ ਨੇ।
ਬੰਧਨ ਹੋਤ ਦਿਸ ਜਿਤ ਕਰੇ,
ਜਿੱਧਰ ਸਤਿਗੁਰੂ ਜੀ ਆਪਣੀ ਨਿਗਾਹ ਕਰਕੇ ਵੇਖਦੇ ਨੇ ਉਧਰ ਹੀ ਸਿੱਖ ਮਹਾਰਾਜ ਜੀ ਨੂੰ ਵੰਦਨਾ ਕਰ ਰਹੇ ਨੇ, ਜਿਸ ਵੱਲ ਵੀ ਤੱਕਦੇ ਨੇ ਜਿੱਧਰ ਵੀ ਤੱਕਦੇ ਨੇ ਮਹਾਰਾਜ ਸੱਚੇ ਪਾਤਸ਼ਾਹ ਜੀ ਨੂੰ ਵੇਖਦਿਆਂ ਸਾਰੇ ਸਿੱਖਾਂ ਦੇ ਸਿਰ ਝੁਕ ਜਾਂਦੇ ਨੇ। ਬੜੀ ਭਾਵਨਾ ਤੇ ਅਦਬ ਦੇ ਨਾਲ ਸਤਿਗੁਰਾਂ ਨੂੰ ਵੰਦਨਾ ਹੋ ਰਹੀ ਹੈ।
ਹਿਰਦੇ ਗਿਆਨ ਘਨ ਅੰਤਰ ਜਾਮੇ,
ਸਤਿਗੁਰੂ ਜੀ ਹਿਰਦੇ ਵਿਚ ਭਾਰੀ ਗਿਆਨ ਨੂੰ ਧਾਰਨ ਸਮੋਈ ਕਰੀ ਬੈਠੇ ਨੇ ਔਰ ਅੰਤਰ ਜਾਮੀ ਨੇ ਜੋ ਸਾਰਿਆਂ ਦੇ ਅੰਦਰ ਦੀ ਘੱਟ ਘੱਟ ਕੇ ਅੰਤਰ ਕੀ ਜਾਣਤ ਭਲੇ ਬੁਰੇ ਕੀ ਪੀਰ ਪਛਾਣਤ, ਅੰਤਰ ਜਾਮੀ ਸਭ ਕੁਛ ਜਾਣੇ ਮਹਾਰਾਜ ਸੱਚੇ ਪਾਤਸ਼ਾਹ ਅੰਤਰਜਾਮੀ ਨੇ, ਜਿੰਨੇ ਸਿੱਖ ਨੇ ਸਾਰਿਆਂ ਦੇ ਅੰਦਰ ਦੀ ਜਾਣਦੇ ਨੇ ਕਿਹੜੇ ਸਿੱਖ ਦੀ ਕੀ ਕਾਮਨਾ, ਕਿਸ ਦਾ ਕੀ ਮਨੋਰਥ ਹੈ, ਕੀ ਸੰਕਲਪ ਹੈ, ਸਾਰਿਆਂ ਦੇ ਅੰਦਰ ਦੀ ਭਾਵਨਾ ਗਰੀਬ ਨਵਾਜ ਪਾਤਸ਼ਾਹ ਜਾਣੀ ਜਾਣ ਮਹਾਰਾਜ ਜੀ ਜਾਣਦੇ ਨੇ।
ਵਹਿਰ ਕ੍ਰਿਤ ਨਰਪਤ ਜਿਮ ਸਵਾਮੀ,
ਹੈਨ ਸਤਿਗੁਰੂ ਪਾਰ ਬ੍ਰਹਮ ਪਰਮੇਸ਼ਰ ਦਾ ਸਰੂਪ, ਪਰ ਸਤਿਗੁਰਾਂ ਦੀ ਜਿਹੜੀ ਬਾਹਰਲੀ ਕ੍ਰਿਤ ਹੈ ਉਹ ਰਾਜਿਆਂ ਦੇ ਸਮਾਨ ਹੈ। ਜਿਵੇਂ ਕੋਈ ਰਾਜਾ ਬਾਦਸ਼ਾਹ ਸਭਾ ਸਜਾ ਕੇ ਬੈਠਦਾ, ਤਖ਼ਤ ਸਜਾ ਕੇ ਬੈਠਦਾ, ਏਦਾਂ ਸਤਿਗੁਰਾਂ ਦੀ ਜਿਹੜੀ ਬਾਹਰ ਦੀ ਕਿਰਿਆ ਹੈ ਉਹ ਰਾਜਿਆਂ ਦੇ ਸਮਾਨ ਹੈ, ਬਾਦਸ਼ਾਹਾਂ ਦੇ ਸਮਾਨ ਹੈ।
ਚਮਰ ਚਾਰ ਢੋਰਤ ਹੈ ਖਰੇ,
ਸਤਿਗੁਰਾਂ ਦੇ ਸੀਸ ਉੱਤੇ ਚਵਰ ਝੁੱਲ ਰਹੇ ਨੇ, ਚਵਰ ਬਰਦਾਰ ਬੜੇ ਅਦਬ ਨਾਲ ਸਤਿਗੁਰਾਂ ਦੇ ਦੋਹੀ ਪਾਸੀ ਬੜੇ ਪਿਆਰ ਤੇ ਸਤਿਕਾਰ ਨਾਲ ਚਵਰ ਝੁਲਾ ਰਹੇ ਹਨ।
ਅਗਰ ਅਰਦਾਸ ਮੇਵਰੋ ਕਰੇ,
ਔਰ ਜਿਹੜਾ ਮੇਵੜਾ ਸਿੱਖ ਹੈ ਖਾਲਸਾ ਜੀ, ਜਿਵੇਂ ਅੱਜ ਕੱਲ ਆਪਾਂ ਅਰਦਾਸੀਆ ਕਹਿ ਦਿੰਨੇ ਆ, ਅਰਦਾਸ ਕਰਨ ਵਾਲੇ ਨੂੰ ਅਰਦਾਸੀਆ ਕਹਿੰਦੇ ਆ, ਪਹਿਲਾਂ ਮੇਵੜਾ ਸ਼ਬਦ ਵਰਤਿਆ ਜਾਂਦਾ ਸੀ। ਸਤਿਗੁਰਾਂ ਦੇ ਚਰਨਾਂ ਚ ਮੇਵੜਾ ਖੜਾ, ਆਈ ਹੋਈ ਸੰਗਤ ਦੀ ਅਰਦਾਸ ਉਹ ਮੇਵੜਾ ਕਰਦਾ, ਉਹ ਕਹਿੰਦਾ ਮਹਾਰਾਜ ਜੀ ਅਮਕਾ ਸਿੱਖ ਆਇਆ, ਇਹਨੇ ਆਪ ਜੀ ਦੇ ਚਰਨਾਂ ਚ ਆਹ ਵਸਤੂ ਭੇਟ ਕੀਤੀ ਹੈ, ਇਹਦੀ ਇਹ ਕਾਮਨਾ ਆਪ ਜੀ ਪੂਰੀ ਕਰੋ। ਇੱਥੋਂ ਸੰਗਤ ਕਾਬਲ ਤੋਂ ਆਈ ਹੈ, ਕੰਧਾਰ ਤੋਂ ਆਈ ਹੈ, ਇੱਦਾਂ ਵੱਖੋ ਵੱਖਰੇ ਇਲਾਕਿਆਂ ਦੀਆਂ ਸੰਗਤਾਂ ਦੀਆਂ ਸਾਰਿਆਂ ਦੀਆਂ ਜਿਹੜੀਆਂ ਅਰਦਾਸਾਂ ਨੇ ਉਹ ਮੇਵੜਾ ਗੁਰੂ ਹਰਗੋਬਿੰਦ ਸਾਹਿਬ ਦੇ ਸਾਹਮਣੇ ਖਲੋਤਾ ਕਰਦਾ ਹੈ।
ਜਿਸ ਦਿਸ਼ ਕੀ ਸੰਗਤ ਲੈ ਨਾਮ,
ਜਿਸ ਪਾਸਿਓਂ ਸੰਗਤ ਆਉਂਦੀ ਹੈ, ਜਿਹੜੀ ਦਿਸ਼ਾ ਤੋਂ ਸੰਗਤ ਆਉਂਦੀ ਹੈ, ਚਾਹੇ ਉੱਤਰ ਤੋਂ, ਦੱਖਣ ਤੋਂ, ਪੂਰਬ ਤੋਂ, ਪੱਛਮ ਤੋਂ, ਉਸੇ ਦਿਸ਼ਾ ਦੀ ਸੰਗਤ ਦਾ ਨਾਮ ਲੈ ਕੇ
ਕਰਹਿ ਬਿਲੋਚਨ ਤਿਤ ਅਭਿਰਾਮ,
ਇਹ ਮੇਵੜਾ ਅਰਦਾਸ ਕਰਦਾ ਤੇ ਗੁਰੂ ਹਰਗੋਬਿੰਦ ਸਾਹਿਬ ਜੀ ਜਿੱਧਰੋਂ ਸੰਗਤ ਆਉਂਦੀ ਉਧਰ ਦ੍ਰਿਸ਼ਟੀ ਕਰਕੇ ਵੇਖਦੇ ਨੇ। ਜਿਹੜੀ ਸੰਗਤ ਦੀ ਜਾਂ ਜਿਹੜੇ ਸਿੱਖ ਦੀ ਅਰਦਾਸ ਹੁੰਦੀ ਹੈ ਉਹਦੇ ਵੱਲ ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ ਜੀ ਆਪਣੀ ਰਹਿਮਤ ਭਰੀ ਕਿਰਪਾ ਭਰੀ ਦ੍ਰਿਸ਼ਟੀ ਨਾਲ ਵੇਖਦੇ ਹਨ।
ਕਿਤਨੇ ਮਹਿ ਦੋਨੋ ਚੱਲ ਆਏ,
ਖਾਲਸਾ ਜੀ ਜਿਹਦੇ ਵੱਲ ਵੇਖਦੇ ਨੇ ਬਸ ਉਹਦੀਆਂ ਕਾਮਨਾਵਾਂ ਪੂਰੀਆਂ ਹੋ ਜਾਂਦੀਆਂ, ਉਹਦੀਆਂ ਦਿਲ ਦੀਆਂ ਖੁਆਇਸ਼ਾਂ ਗੁਰੂ ਸਾਹਿਬ ਪੂਰੀਆਂ ਕਰ ਦਿੰਦੇ ਨੇ। ਏਦਾਂ ਸੰਗਤਾਂ ਆ ਰਹੀਆਂ ਸਨ, ਇੰਨੇ ਨੂੰ ਜਿਹੜੇ ਆ ਕਾਬਲ ਤੋਂ ਦੋ ਮਸੰਦ ਆਏ ਨੇ, ਬਖਤ ਮਲ ਤੇ ਤਾਰਾ ਚੰਦ, ਇਹ ਵੀ ਗੁਰੂ ਹਰਗੋਬਿੰਦ ਸਾਹਿਬ ਜੀ ਦੇ ਕੋਲ ਆ ਪਹੁੰਚੇ ਹਨ।
ਜਿਨ ਕੇ ਥੂਲ ਦੇਹ ਦ੍ਰਿਸ਼ਟਾਏ,
ਮਸੰਦ ਸੀ ਨਾ ਸਰੀਰ ਬੜੇ ਥੂਲ ਸਨ, ਇਹਨਾਂ ਦੀਆਂ ਦੇਹਾਂ ਜਿਹੜੀਆਂ ਸਨ ਉਹ ਬੜੀਆਂ ਥੂਲ ਮੋਟੇ ਮੋਟੇ ਆਕਾਰ ਦੇ ਸਨ।
ਜੋਰਤ ਹਾਤਨ ਆਏ ਅਗਾਰੀ,
ਹੱਥ ਜੋੜ ਕੇ ਬੜੇ ਪਿਆਰ ਨਾਲ ਬਖਤ ਮਲ ਤਾਰਾ ਚੰਦ ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ ਜੀ ਦੇ ਚਰਨਾਂ ਵਿਚ ਆਏ ਹਨ।
ਮਨੁੱਜ ਹਜ਼ਾਰੋ ਸਿੱਖ ਪਿਛਾਰੀ,
ਹਜ਼ਾਰਾਂ ਦੀ ਗਿਣਤੀ ਚ ਸੰਗਤ ਇਨ੍ਹਾਂ ਦੇ ਨਾਲ ਆਈ ਕਾਬਲ ਤੋਂ ਚੱਲ ਕੇ, ਸੈਂਕੜਿਆਂ ਦੀ ਗਿਣਤੀ ਚ, ਹਜ਼ਾਰਾਂ ਦੀ ਗਿਣਤੀ ਚ ਸੰਗਤ ਇਨ੍ਹਾਂ ਦੇ ਨਾਲ ਪਿੱਛੇ ਪਿੱਛੇ ਚੱਲ ਕੇ ਆਈ ਹੈ।
ਚਰਨ ਕਮਲ ਪਰ ਸਿਰ ਨਿਜ ਤਾਰੇ,
ਬੜੇ ਪਿਆਰ ਨਾਲ ਬੜੇ ਸਤਿਕਾਰ ਨਾਲ ਇਨ੍ਹਾਂ ਦੋਵਾਂ ਮਸੰਦਾਂ ਨੇ ਗੁਰੂ ਹਰਗੋਬਿੰਦ ਸਾਹਿਬ ਜੀ ਦੇ ਚਰਨਾਂ ਦੇ ਉੱਤੇ, ਸਤਿਗੁਰਾਂ ਦੇ ਪਵਿੱਤਰ ਪਾਵਨ ਚਰਨਾਂ ਤੇ ਇਨ੍ਹਾਂ ਨੇ ਮੱਥਾ ਟੇਕਿਆ ਹੈ।
ਹਾਥਨ ਸਾਥ ਪਲੋਸਤ ਪਿਆਰੇ,
ਬੜੇ ਪਿਆਰ ਨਾਲ ਸਤਿਗੁਰਾਂ ਦੇ ਚਰਨਾਂ ਨੂੰ ਆਪਣੇ ਹੱਥਾਂ ਨਾਲ ਪਲੋਸਦੇ ਨੇ, ਆਪਣੇ ਹੱਥਾਂ ਨਾਲ ਸਤਿਗੁਰਾਂ ਦੇ ਚਰਨ ਦਬਾਉਂਦੇ ਨੇ, ਸਤਿਗੁਰਾਂ ਦੇ ਚਰਨਾਂ ਨੂੰ ਸਪਰਸ਼ ਕਰਕੇ ਉਹ ਹੱਥ ਆਪਣੇ ਚਿਹਰੇ ਤੇ ਫੇਰਦੇ ਹਨ।
ਤਿਮ ਹੀ ਸਭ ਸੰਗਤ ਪਰ ਪਾਇਨ,
ਜਿਵੇਂ ਭਗਤਮਲ ਤੇ ਤਾਰਾ ਚੰਦ ਨੇ ਮੱਥਾ ਟੇਕਿਆ, ਇਨ੍ਹਾਂ ਦੇ ਮੱਥਾ ਟੇਕਣ ਤੋਂ ਬਾਅਦ ਜਿਹੜੀ ਸੰਗਤ ਇਨ੍ਹਾਂ ਦੇ ਨਾਲ ਆਈ ਸੀ, ਉਨ੍ਹਾਂ ਨੇ ਵੀ ਉਸੇ ਤਰ੍ਹਾਂ ਸਾਰਿਆਂ ਨੇ ਗੁਰੂ ਸਾਹਿਬ ਦੇ ਚਰਨਾਂ ਤੇ ਨਮਸਕਾਰ ਕੀਤੀ।
ਆਪਣੀ ਆਪਣੀ ਅਰਪ ਉਪਾਇਨ,
ਆਪੋ ਆਪਣੀਆਂ ਭੇਟਾਵਾਂ ਜੋ ਲੈ ਕੇ ਆਏ ਸੀ, ਕੋਈ ਕੱਪੜੇ ਬਸਤਰ ਲੈ ਕੇ ਆਇਆ, ਕੋਈ ਮੇਵੇ ਲੈ ਕੇ ਆਇਆ, ਕੋਈ ਫਰੂਟ ਲੈ ਕੇ ਆਇਆ, ਕੋਈ ਫਲ ਲੈ ਕੇ ਆਇਆ, ਏਦਾਂ ਵੱਖੋ ਵੱਖਰੀਆਂ ਭੇਟਾਵਾਂ, ਕੋਈ ਫੁੱਲ ਲੈ ਕੇ ਆਇਆ, ਸਤਿਗੁਰਾਂ ਸੱਚੇ ਪਾਤਸ਼ਾਹ ਦੇ ਚਰਨਾਂ ਵਿਚ ਭੇਟਾ ਕਰਕੇ ਮਹਾਰਾਜ ਜੀ ਨੂੰ ਨਮਸਕਾਰਾਂ ਕਰ ਰਹੇ ਨੇ।
ਸਫਲ ਬਿਲੋਚਨ ਕਰਤ ਨਿਹਾਰੇ,
ਸਤਿਗੁਰੂ ਜੀ ਦੇ ਦਰਸ਼ਨ ਕਰਕੇ ਆਪਣੇ ਨੇਤਰਾਂ ਨੂੰ ਸਫਲਾ ਕਰ ਰਹੇ ਹਨ। ਗੁਰੂ ਸਾਹਿਬ ਦੇ ਦਰਸ਼ਨ ਕਰਦਿਆਂ ਇਹ ਅੱਖੀਆਂ ਪਵਿੱਤਰ ਹੋ ਜਾਂਦੀਆਂ ਨੇ, ਇਹ ਨੇਤਰ ਸੋਭਨੀਕ ਹੋ ਜਾਂਦੇ ਹਨ, ਸਫਲੇ ਹੋ ਜਾਂਦੇ ਨੇ। ਸਤਿਗੁਰਾਂ ਦੇ ਦਰਸ਼ਨ ਕਰਕੇ ਆਪਣਿਆਂ ਨੇਤਰਾਂ ਨੂੰ ਸਫਲਿਆ ਕਰ ਰਹੇ ਨੇ, ਆਪਣੇ ਜੀਵਨ ਨੂੰ ਸਫਲਾ ਬਣਾ ਰਹੇ ਨੇ।
ਨਹਿ ਤ੍ਰਿਪਤ ਹੈ ਹੋਵਤ ਬਲਿਹਾਰੇ,
ਗੁਰੂ ਸਾਹਿਬ ਦੇ ਦਰਸ਼ਨ ਕਰਕੇ ਇਨ੍ਹਾਂ ਦਾ ਮਨ ਰਜਦਾ ਨਹੀਂ, ਮਨ ਤ੍ਰਿਪਤ ਨਹੀਂ ਹੁੰਦਾ, ਸਤਿਗੁਰਾਂ ਦੇ ਦਰਸ਼ਨ ਕਰ ਕਰਕੇ ਵਾਰੇ ਵਾਰੇ ਜਾ ਰਹੇ ਨੇ, ਬਲਿਹਾਰ ਬਲਿਹਾਰ ਜਾਂਦੇ ਨੇ, ਆਪ ਮੁਹਾਰੀ ਇਨ੍ਹਾਂ ਦੇ ਮੂੰਹ ਚੋਂ ਸ਼ਬਦ ਨਿਕਲ ਰਹੇ ਨੇ, ਦਰਸ਼ਨ ਦੇਖ ਜੀਵਾਂ ਗੁਰ ਤੇਰਾ ਪੂਰਨ ਕਰਮ ਹੋਏ ਪ੍ਰਭ ਮੇਰਾ। ਸਤਿਗੁਰੂ ਗਰੀਬ ਨਵਾਜ ਪਾਤਸ਼ਾਹ ਦੇ ਦਰਸ਼ਨ ਕਰ ਕਰਕੇ ਆਨੰਦਿਤ ਹੋ ਰਹੇ ਨੇ, ਦੀਦਾਰ ਕਰ ਕਰਕੇ ਵਾਰੇ ਵਾਰੇ ਜਾ ਰਹੇ ਨੇ ਤੇ ਕਹਿ ਰਹੇ ਨੇ, ਧੰਨ ਸੋ ਵੇਲਾ ਜਿਤ ਦਰਸ਼ਨ ਕਰਨਾ ਹੋ ਬਲਿਹਾਰੀ ਸਤਿਗੁਰ ਚਰਣਾ। ਮਹਾਰਾਜ ਸੱਚੇ ਪਾਤਸ਼ਾਹ ਤੋਂ ਵਾਰੇ ਵਾਰੇ ਜਾਂਦੇ ਬਲਿਹਾਰ ਜਾਂਦੇ ਹਨ।
ਧੰਨ ਧੰਨ ਚੋਹ ਦਿਸ਼ ਤੇ ਕਰ,
ਚਾਰੇ ਪਾਸੇ ਸਤਿਗੁਰਾਂ ਦੇ ਸੰਗਤ ਖੜੀ ਹੈ, ਸਭ ਪਾਸਿਓ ਹਰ ਇੱਕ ਸਿੱਖ ਦੀ ਰਚਨਾ ਤੇ ਇੱਕੋ ਸ਼ਬਦ ਹੈ, ਧੰਨ ਗੁਰੂ, ਧੰਨ ਗੁਰੂ ਹਰਗੋਬਿੰਦ ਸਾਹਿਬ, ਧੰਨ ਗੁਰੂ ਹਰਗੋਬਿੰਦ ਸਾਹਿਬ। ਸਭ ਦੀ ਰਚਨਾ ਤੇ ਸਤਿਗੁਰਾਂ ਵਾਸਤੇ ਧੰਨ ਧੰਨ ਹੈ, ਸਭ ਦੀ ਰਚਨਾ ਤੇ ਧੰਨ ਗੁਰੂ, ਧੰਨ ਗੁਰੂ, ਇਹੀ ਸ਼ਬਦ ਬੋਲਿਆ ਜਾ ਰਿਹਾ। ਸਭ ਆਖੋ ਧੰਨ 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 ਗੁਰ ਸੋਈ, ਏਦਾਂ ਗੁਰੂ ਸਾਹਿਬ ਜੀ ਨੂੰ ਧੰਨ ਧੰਨ ਕਹਿ ਕੇ ਸਲਾਘਾ ਕਰ ਰਹੇ ਨੇ।
ਹਾਲਤ ਪਾਲਤ ਕੇ ਰੱਖਿਅਕ
ਔਰ ਕਹਿੰਦੇ, ਸਤਿਗੁਰੂ ਤੁਸੀਂ ਸਾਡੇ ਲੋਕ ਪਰਲੋਕ ਦੇ ਰੱਖਿਅਕ ਹੋ, ਇਸ ਲੋਕ ਦੇ ਵੀ ਰਾਖੇ ਤੁਸੀਂ ਹੋ, ਪਰਲੋਕ ਦੇ ਵੀ ਰਾਖੇ ਸਤਿਗੁਰੂ ਜੀ ਤੁਸੀਂ ਹੋ।
ਜੁਗਲ ਮਸੰਦਨ ਕੇ ਜੁੱਤ ਬੈਸੇ,
ਏਦਾਂ ਸਾਰੀ ਸੰਗਤ ਨੇ ਦਰਸ਼ਨ ਕੀਤੇ, ਦੋਵਾਂ ਮਸੰਦਾਂ ਦੇ ਸਮੇਤ ਜਿੰਨੀ ਸੰਗਤ ਆਈ ਹੈ ਭਗਤਮਲ ਤਾਰਾ ਚੰਦ ਦੇ ਨਾਲ, ਸਾਰੀ ਸੰਗਤ ਮਹਾਰਾਜ ਜੀ ਦੇ ਚਰਨਾਂ ਵਿਚ ਬੈਠ ਗਈ।
ਬ੍ਰਿੰਦ ਚਕੋਰ ਚੰਦ ਪਿਖ ਜੈਸੇ,
ਏਦਾਂ ਸੰਗਤ ਬੈਠੀ ਦਰਸ਼ਨ ਕਰਨ ਲੱਗੀ ਜਿਵੇਂ ਹਜ਼ਾਰਾਂ ਚਕੋਰਾਂ ਨਾਲ ਚੰਦਰਮਾ ਨੂੰ ਵੇਖੀ ਜਾਣ, ਜਿਵੇਂ ਚਕੋਰਾਂ ਚੰਨ ਨੂੰ ਤੱਕੀ ਜਾਂਦੀਆਂ ਨੇ ਨਾ, ਏਦਾਂ ਸਿੱਖ ਗੁਰੂ ਸਾਹਿਬ ਦੇ ਆਲੇ ਦੁਆਲੇ ਬੈਠੇ ਗੁਰੂ ਹਰਗੋਬਿੰਦ ਸਾਹਿਬ ਨੂੰ ਤੱਕ ਤੱਕ ਕੇ ਨਿਹਾਲ ਹੋ ਰਹੇ ਨੇ।
ਬੂਜੀ ਸਤਿਗੁਰ ਕੁਸ਼ਲ ਬਤਾਈ,
ਮਹਾਰਾਜ ਜੀ ਨੇ ਕੁਸ਼ਲ ਪ੍ਰਸੰਨਤਾ ਪੁੱਛੀ, ਹਾਂ ਭਗਤਮਲ ਤਾਰਾ ਚੰਦ ਜੀ ਰਾਜੀ ਖੁਸ਼ੀ ਜੇ, ਇਨ੍ਹਾਂ ਆਖਿਆ ਸਤਿਗੁਰੂ ਤੁਹਾਡੀ ਕਿਰਪਾ ਹੈ।
मन कामना सबने पाई,
सारयां दे मनां दी कामना सतगुरां दे चरणां विचों पूर्ण होई है।
दृष्ट मेहर की तिन पर डारी,
सतगुरां ने अपनी मेहर भरी दृष्टि इन्हां वल वेख्या, मेहर भरी दृष्टि नाल इन्हां ते दृष्टि कीती है।
खुशी करी संगत लख प्यारी,
और संगत नू अपना प्यारा जान के, काबल तो आई हुई संगत है, संगत नू अपना प्यारा जान के सब ते खुशियां कीतियां है।
जिनके हृदय प्रेम नह थोरा,
एहो जी संगत के जिन्हां दे मन च कोई थोड़ा प्रेम नहीं सी गुरु दा, भक्त मल तारा चंद चाहे मसंद ने पर मन च प्रेम बड़ा गुरु दा, कहिंदे इन्हां दे मन च कोई गुरु दा थोड़ा प्यार नहीं, प्यार नाल इन्हां दे हिरदे लबा लब भरे होए ने।
बार बार पिक सब की ओरा,
गुरु पातशाह जी बार बार सारयां वल वेखदे, बार बार सारयां ते कृपा दृष्टि करदे ने।
बूझियो बहर मसंदन संग,
सतगुरु जी फेर इन्हां मसंदा नूं पुछण लगे,
कहो सकल जस पंथ प्रसंग।
महाराज जी कहंदे हां भाई हुण राह दी राह पेंडे दी खबर सुनाओ, कि तुसी काबल तो चल के आयो, बड़ी दूरों रस्ते तो चल के आयो, अपने रस्ते दी सारी खबर सार सुनाओ।
कौन देश को चल कर आए,
केड़े इलाके तो चल के आयो, किस पास्यों चल के आए हो।
श्री अमृत सर को दर्शाए,
ते जे काबल तो लाहौर दे रस्ते आए हो, ते श्री अमृतसर साहब दर्शन करके आए हो जां बारो बार ही आए हो। महाराज जी पूछ रहे कि श्री अमृतसर साहब दे दर्शन करके आयो जा बारो बार ही आए हो।
किदो अपर ही मार्ग आए,
जा फिर किसे होर रस्ते आयो जा किसे दूसरे रस्ते आयो, ते तां भी दसो।
तुम ते सुध चाहत है पाए,
असी तुहाडे कोलों तुहाडे सफर दी पुछना चाहुंदे भी तुसी केड़े रस्ते आए हो, किस पास्यो चल के आयो, जे लाहौर वालों आए हो ते श्री अमृतसर साहब दे रस्ते च दर्शन कीते ने जा नहीं कीते, ए सारी खबर सानू भक्त मल जी तुसी दसो।
सुनत भक्त मल तारा चंद,
सतगुरां दे बचन सुन के भक्त मल ते तारा चंद ए दोवे मसंद बोले।
दोंद मसंद कहत कर बंद,
दोवां ने हाथ जोड़े बड़े प्यार नाल सनिमर जे भाव नाल गुरु हरगोबिंद साहब नूं बेनती करदिआं कहण लगे,
कृपा निधान सुनीजह अर्जी।
कहण लगे हे कृपा निधान सतगुरु जी, कृपा करके साडी बेनती सरवण करो।
भई जथा सब संगत मर्जी,
महाराज जी असीं सारी संगत दी मर्जी नाल चल के आए आ, जिवें सारी संगत दा गुरमता सी, साडी कल्यां दी कोई मर्जी नहीं सी, सारी संगत जेड़ी साडे नाल आई उन्हां सारयां दी सलाह सी, जिवें उसे तरह असीं चल के आए हां।
सूदे मग लवपुर को आए,
महाराज जी असीं काबल तो सीधा रस्ता जेड़ा लाहौर दा है ना, उस लाहौर दे रस्त्यों चल के तुहाडे कोल आए हां।
हटत चहत अमृत सर जाए,
महाराज जी आउंदिआं तां असीं दर्शन नहीं कीते अमृतसर साहब, असी सीधे तुहाडे कोल चल के आए हां, ते साडा इह फुरना है कि जदों असी वापस जावांगे काबल नूं, ते वापसी जांदिआं श्री अमृतसर साहब दर्शन करके जावांगे, वापसी मुड़दिआं असी अमृतसर सरोवर च इशनान करके जावांगे।
रावर को दर्शन बहु चाह,
महाराज जी तुहाडे दर्शनां दी बड़ी चाहना सी, संगत कोल रुकिआ नहीं गया, कहिंदे अमृतसर रुकांगे कोई समां लगेगा, भज के पहला सतगुरां दे दर्शन करिए, इशनान आउंदिआं कर लवांगे अमृतसर साहब, इस करके महाराज जी हुण तां सिर्फ तुहाडे दर्शनां दी चाहना लैके आए हां।
इसी हेत पूरब तुम पाहा,
इसे वास्ते असीं सब तों पहला तुहाडे कोल आए हां।
ਇਤਿਹਾਸਿਕ ਪ੍ਰਸੰਗ ਮਗ ਕੇਰਾ।
ਕਹਿੰਦਾ ਮਹਾਰਾਜ ਜੀ ਇਹ ਸਾਰੇ ਰਸਤੇ ਦਾ ਸਾਡਾ ਪ੍ਰਸੰਗ ਹੈ।
ਸੁਨ ਬੋਲੇ ਸਤਿਗੁਰ ਤਿਸ ਬੇਰਾ।
ਵਕਤ ਮਲ ਤੇ ਤਾਰਾ ਚੰਦ ਦੀ ਇਹ ਬੇਨਤੀ ਸੁਣ ਕੇ ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ ਜੀ ਬੋਲੇ,
ਲਵਪੁਰ ਸ਼ਾਹਜਹਾਂ ਕੀ ਬਾਤ।
ਮਹਾਰਾਜ ਜੀ ਕਹਿੰਦੇ ਭਾਈ ਤੁਸੀਂ ਲਾਹੌਰੋਂ ਚੱਲ ਕੇ ਆਇਓ ਤੇ ਦੱਸੋ ਵੀ ਇਸ ਵੇਲੇ ਬਾਦਸ਼ਾਹ ਸ਼ਾਹਜਹਾਨ ਲਾਹੌਰ ਦੇ ਵਿਚ ਅਸੀਂ ਸੁਣਿਆ ਕਿ ਬਾਦਸ਼ਾਹ ਇਸ ਵੇਲੇ ਲਾਹੌਰ ਟੇਕਿਆ ਹੋਇਆ, ਉਹਨੇ ਲਾਹੌਰ ਆਪਣਾ ਆਸਣ ਲਾਇਆ ਹੋਇਆ।
ਕਿਮ ਦੇਖੀ ਕਹੀ ਹੈ ਬਖਿਆਤ।
ਦੱਸੋ ਵੀ ਬਾਦਸ਼ਾਹ ਸ਼ਾਹਜਹਾਨ ਦੀ ਕੋਈ ਗੱਲ ਸੁਣਾਓ ਸਾਨੂੰ, ਉਹ ਕੀ ਕਰ ਰਿਹਾ ਲਾਹੌਰ। ਸਤਿਗੁਰੂ ਜੀ ਪੁੱਛਦੇ ਵੀ ਆਏ ਤੁਸੀਂ ਲਾਹੌਰ ਤੋਂ ਹੀ ਲੰਘ ਕੇ ਹੋ, ਏਦਾਂ ਦੱਸੋ ਵੀ ਰਸਤੇ ਚ ਸ਼ਾਹਜਹਾਨ ਨੂੰ ਲਾਹੌਰ ਵਿਚ ਤੁਸੀਂ ਉਹਦੀ ਕੋਈ ਸਾਨੂੰ ਗੱਲ ਸੁਣਾਓ ਕਿ ਉਹਨੂੰ ਤੁਸੀਂ ਕਿਸ ਤਰ੍ਹਾਂ ਦਾ ਵੇਖਿਆ।
ਕਿਤਕ ਬਾਹਨੀ ਬਾਹਰ ਪਰੀ।
ਉਹਦੇ ਨਾਲ ਕਿੰਨੀਆਂ ਕੁ ਫੌਜਾਂ ਨੇ ਉੱਥੇ ਬਾਹਰ ਟਿਕੀਆਂ ਹੋਈਆਂ, ਲਾਹੌਰ ਕਿੰਨੀ ਕੁ ਫੌਜ ਹੈ।
ਕੇਤਕ ਤੀਰ ਬਿਲੋਕਨ ਕਰੀ।
ਕਿੰਨੀ ਕੁ ਫੌਜ ਉਹਨਾਂ ਦੇ ਕੋਲ ਵੇਖੀ ਬਾਦਸ਼ਾਹ ਕੋਲ, ਤੇ ਕਿੰਨੀ ਕੁ ਫੌਜ ਬਾਹਰ ਵੇਖੀ ਹੈ।
ਜੁਗਲ ਮਸੰਦ ਕਹਿਣ ਪੁਨ ਲਾਗੇ।
ਮਹਾਰਾਜ ਜੀ ਦੇ ਬਚਨ ਸੁਣ ਕੇ ਅੱਗੋਂ ਦੋਵੇਂ ਮਸੰਦ ਬੋਲੇ,
ਜਥਾ ਪਿਖੀ ਸੋ ਕਹਿ ਤੁਮ ਆਗੇ।
ਕਹਿਣ ਲੱਗੇ ਮਹਾਰਾਜ ਜਿਵੇਂ ਅਸੀਂ ਵੇਖ ਕੇ ਆਏ ਆ ਨਾ ਲਾਹੌਰ, ਉਹ ਸਭ ਕੁਝ ਅਸੀਂ ਤੁਹਾਨੂੰ ਦੱਸਦੇ ਹਾਂ।
ਜਿਸ ਦਿਨ ਹਮ ਲਵਪੁਰ ਮਹਿ ਆਏ।
ਮਹਾਰਾਜ ਜੀ ਜਦੋਂ ਅਸੀਂ ਚੱਲ ਕੇ ਜਿਹੜੇ ਦਿਨ ਅਸੀਂ ਲਾਹੌਰ ਟੇਕੇ, ਜਿਹੜੀ ਰਾਤ ਅਸੀਂ ਲਾਹੌਰ ਰਹਿਣਾ ਸੀ ਕਿਉਂਕਿ ਕਾਬਲ ਤੋਂ ਤੁਰੇ ਸੀ, ਲਾਹੌਰ ਹੀ ਅਸੀਂ ਰਾਤ ਕੱਟਣੀ ਸੀ, ਜਿਸ ਦਿਨ ਅਸੀਂ ਮਹਾਰਾਜ ਜੀ ਲਾਹੌਰ ਚੱਲ ਕੇ ਆਏ।
ਡੇਰਾ ਕੀਨ ਦੇਖ ਸ਼ੁਭ ਥਾਏ।
ਸ਼ੁਭ ਜਗ੍ਹਾ ਵੇਖ ਕੇ ਅਸੀਂ ਲਾਹੌਰ ਜਗ੍ਹਾ ਲਾਹੌਰ ਸ਼ਹਿਰ ਵਿਚ ਡੇਰਾ ਕੀਤਾ।
ਤੁਰਕਨ ਤੇ ਹਮ ਤਬਹੋਂ ਸੁਣਿਓ।
ਉੱਥੇ ਅਸੀਂ ਤੁਰਕਾਂ ਦੇ ਕੋਲੋਂ ਸੁਣਿਆ, ਜਿਹੜੇ ਉੱਥੇ ਦੇ ਮੁਸਲਮਾਨ ਸਨ ਉਹਨਾਂ ਕੋਲੋਂ ਅਸੀਂ ਇਹ ਗੱਲ ਸੁਣੀ।
ਹੈ ਬਕਰੀਦ ਪ੍ਰਾਤ ਕੋ ਭਨਿਓ।
ਉਹਨਾਂ ਤੁਰਕਾਂ ਨੇ ਆਖਿਆ ਵੀ ਕੱਲ ਬਕਰੀਦ ਹੈ, ਮੁਸਲਮਾਨਾਂ ਦਾ ਇੱਕ ਤਿਉਹਾਰ ਹੈ ਬਕਰੀਦ। ਕਹਿਣ ਲੱਗੇ ਕਿ ਕੱਲ ਦੇ ਦਿਨ ਬਕਰੀਦ ਦਾ ਦਿਨ ਹੈ।
ਸ਼ਾਹਜਹਾਂ ਨਿਕਸੈ ਗੋ ਬਾਹਰ।
ਔਰ ਕੱਲ ਬਕਰੀਦ ਵਾਲੇ ਦਿਨ ਬਾਦਸ਼ਾਹ ਸ਼ਾਹਜਹਾਨ ਆਪਣੇ ਮਹਿਲਾਂ ਚੋਂ ਬਾਹਰ ਚੱਲ ਕੇ ਆਏਗਾ, ਉਹ ਕੱਲ ਬਾਜ਼ਾਰ ਵਿਚ ਆਏਗਾ, ਬਾਹਰ ਚੱਲ ਕੇ ਆਵੇਗਾ।
ਕਰਹਿ ਨਿਵਾਜ ਸਭਨ ਮਹਿ ਜ਼ਾਹਰ।
ਉਹ ਸਾਰਿਆਂ ਵਿਚ ਬਹਿ ਕੇ ਜਿੰਨਾ ਉਹਦਾ ਮੁਸਲਮਾਨ ਭਾਈਚਾਰਾ ਉਹਨਾਂ ਵਿਚ ਬੈਠ ਕੇ ਬਾਦਸ਼ਾਹ ਸ਼ਾਹਜਹਾਨ ਖੁਦ ਨਮਾਜ਼ ਅਦਾ ਕਰੇਗਾ ਬਕਰੀਦ ਦੀ।
ਬ੍ਰਿੰਦ ਗ੍ਰਾਮ ਕੇ ਨਰ ਸਮੁਦਾਏ।
ਬਹੁਤ ਸਾਰੇ ਨਗਰਾਂ ਦੇ ਲੋਕ ਇਸ ਕਰਕੇ ਲਾਹੌਰ ਚ ਇਕੱਠੇ ਹੋ ਰਹੇ ਸੀ ਕਿ ਅਸੀਂ ਹਿੰਦੁਸਤਾਨ ਦੇ ਬਾਦਸ਼ਾਹ ਨਾਲ ਕੱਲ ਨਮਾਜ਼ ਪੜਾਂਗੇ, ਕੱਲ ਉਹਨੇ ਬਕਰੀਦ ਕਰਕੇ ਨਮਾਜ਼ ਪੜ੍ਹਨੀ ਹੈ, ਸਾਰਿਆਂ ਵਿਚ ਬਹਿ ਕੇ ਨਮਾਜ਼ ਪੜ੍ਹਨੀ ਹੈ, ਇਸ ਕਰਕੇ ਬਹੁਤ ਸਾਰੇ ਮੁਸਲਮਾਨ ਉੱਥੇ ਇਕੱਠੇ ਹੋ ਰਹੇ ਸੀ।
ਸ਼ਾਹੋ ਬਿਲੋਕਨ ਕੇ ਹਿਤ ਆਏ।
ਕਈ ਲੋਕ ਵੇਖਾ ਵੇਖੀ ਆ ਗਏ ਵੀ ਬਾਦਸ਼ਾਹ ਨੂੰ ਚੱਲ ਕੇ ਵੇਖਾਂਗੇ ਵੀ ਬਾਦਸ਼ਾਹ ਕਿਸ ਤਰ੍ਹਾਂ ਦਾ ਹੈ, ਕਿਉਂਕਿ ਬਾਦਸ਼ਾਹ ਕਦੇ ਆਮ ਲੋਕਾਂ ਨੂੰ ਮਿਲਦਾ ਹੀ ਨਹੀਂ ਸੀ, ਉਹ ਰਹਿੰਦਾ ਹੀ ਰਾਜ ਮਹੱਲਾਂ ਵਿਚ ਸੀ, ਤੇ ਲੋਕ ਵੇਖਣ ਵਾਸਤੇ ਆਏ ਕਿ ਬਾਦਸ਼ਾਹ ਸ਼ਾਹਜਹਾਨ ਨੂੰ ਚੱਲ ਕੇ ਵੇਖੀਏ।
ਤਬ ਸੁਨ ਕੇ ਸੰਗਤ ਕਹਿ ਬਾਤ।
ਭਾਈ ਬਖਤ ਮਲ ਤਾਰਾ ਚੰਦ ਜੀ ਕਹਿੰਦੇ ਵੀ ਜਿਹੜੀ ਸੰਗਤ ਮਹਾਰਾਜ ਜੀ ਸਾਡੇ ਨਾਲ ਆਈ, ਇਹਨਾਂ ਨੂੰ ਵੀ ਪਤਾ ਲੱਗਾ, ਇਹਨਾਂ ਨੇ ਵੀ ਸੁਣਿਆ ਕਿ ਕੱਲ ਬਾਦਸ਼ਾਹ ਆ ਕੇ ਨਮਾਜ਼ ਪੜੇਗਾ, ਬਾਹਰ ਆ ਕੇ ਲੋਕਾਂ ਵਿਚ ਮਿਲੇਗਾ।
ਨਿਕਸਤ ਸ਼ਾਹੋ ਨਿਹਾਰੋ ਪ੍ਰਾਤ।
ਇਹਨਾਂ ਦੇ ਮਨ ਚ ਵੀ ਫੁਰਨਾ ਹੋਇਆ ਕਿ ਕੱਲ ਆਪਾਂ ਵੀ ਬਾਦਸ਼ਾਹ ਨੂੰ ਮਿਲ ਕੇ ਹੀ ਚੱਲਾਂਗੇ, ਬਾਦਸ਼ਾਹ ਨੂੰ ਵੇਖ ਕੇ ਹੀ ਚੱਲਾਂਗੇ, ਕਿ ਬਾਦਸ਼ਾਹ ਆਏਗਾ ਤੇ ਬਾਦਸ਼ਾਹ ਦੀ ਸਵਾਰੀ ਕੱਲ ਅਸੀਂ ਵੇਖ ਕੇ ਹੀ ਚੱਲਾਂਗੇ।
ਔਰ ਮਹਿ ਬਸ ਕਰ ਨਿਸਾ ਬਿਤਾਈ।
ਇਹ ਫੁਰਨਾ ਕਰਕੇ ਅਸੀਂ ਰਾਤ ਲਾਹੌਰ ਚ ਬਤੀਤ ਕੀਤੀ।
ਜਾਗੇ ਸਗਲ ਭੋਰ ਹੋਏ ਆਏ।
ਅਗਲਾ ਦਿਨ ਹੋਇਆ ਤੇ ਸਾਰੇ ਉੱਠੇ ਤਿਆਰ ਬਰ ਤਿਆਰ ਹੋਏ।
ਸਮਾ ਪਯੋ ਨਿਕਸਨ ਕੋ ਸ਼ਾਹੂ।
ਤੇ ਬਾਦਸ਼ਾਹ ਸ਼ਾਹਜਹਾਨ ਦੇ ਨਿਕਲਣ ਦਾ ਸਮਾਂ ਹੋਇਆ, ਉਹਦੀ ਸਵਾਰੀ ਨਿਕਲਣ ਦਾ ਸਮਾਂ ਹੋਇਆ।
ਲੋਕ ਹਜ਼ਾਰੋਂ ਮਿਲੇ ਉਮਾਹੂ।
ਹਜ਼ਾਰਾਂ ਦੀ ਗਿਣਤੀ ਚ ਲੋਕ ਬਾਜ਼ਾਰਾਂ ਚ ਇਕੱਠੇ ਹੋ ਗਏ ਬਾਦਸ਼ਾਹ ਨੂੰ ਵੇਖਣ ਵਾਸਤੇ, ਕਿ ਬਾਦਸ਼ਾਹ ਨੇ ਲੰਘ ਕੇ ਜਾਣਾ। ਹਜ਼ਾਰਾਂ ਦੀ ਗਿਣਤੀ ਚ ਲੋਕ ਇਕੱਠੇ ਹੋ ਗਏ।
ਸੁੰਦਰ ਤੁੰਗ ਮਤੰਗ ਸ਼ਿੰਗਾਰੇ,
ਅਸੀਂ ਵੀ ਜਾ ਖਲੋਤੇ ਵੇਖਣ ਵਾਸਤੇ ਬਾਦਸ਼ਾਹ ਨੂੰ, ਤੇ ਬਾਦਸ਼ਾਹ ਬੜਾ ਸੁੰਦਰ ਉੱਚਾ ਹਾਥੀ ਸੀ, ਜਿਹੜਾ ਮਸਤ ਕੇ ਝੂਲ ਕੇ ਚੱਲਣ ਵਾਲਾ ਹਾਥੀ ਸੀ।
ਕੰਚਨ ਜਰਤ ਸਿੰਗਲਾ ਡਾਰੇ,
ਉਹਦੇ ਤੇ ਸੋਨੇ ਦੀ ਜੜਤ ਕੀਤੀ ਹੋਈ, ਸੋਨੇ ਦੇ ਗਹਿਣੇ ਹਾਥੀ ਦੇ ਸਰੀਰ ਤੇ ਮੱਥੇ ਤੇ ਲਾਏ ਹੋਏ।
ਝਾਲਰ ਜ਼ਰੀ ਚੁੱਲ ਚਮਕੰਤੇ,
ਉਹਦੀ ਜਿਹੜੀ ਝਾਲਰ ਸੀ ਜਾਂ ਝੁੱਲ ਪਾਈ ਹੋਈ ਹਾਥੀ ਤੇ ਚਮਕਦੀ ਸੀ, ਉਹ ਵੀ ਬੜੀ ਜ਼ਰੀਦਾਰ ਸੀ।
ਹੌਦਾ ਅੰਬਾਰੀ ਦਮਕੰਤੇ,
ਜਿਹੜਾ ਹੌਦਾ ਸੀ ਉਹ ਵੀ ਸੋਨੇ ਦਾ ਬਣਿਆ, ਅੰਬਾਰੀ ਪਾਈ ਹੋਈ ਉਹ ਵੀ ਸੋਨੇ ਦੀ ਚਮਕਦੀ ਹੈ।
ਗਜ ਗਾਹਨ ਜਿਨਕੇ ਲਟਕੰਤੀ,
ਗਜ ਗਾਹਾਂ ਵੀ ਉਸ ਹਾਥੀ ਦੇ ਉੱਤੇ ਲਟਕਦੀਆਂ, ਮੱਥੇ ਤੇ ਸੋਨੇ ਦੀਆਂ ਨਜ਼ਰ ਆਉਂਦੀਆਂ ਸਨ।
ਰੇਸ਼ਮ ਕੀ ਡੋਰਿਆਂ ਦੁੱਤਵੰਤੀ,
ਰੇਸ਼ਮ ਦੀਆਂ ਡੋਰਾਂ ਪਾਈਆਂ ਹੋਈਆਂ ਸਨ।
ਗਿਣਤੀ ਕਸ਼ਨਾ ਚਮੂ ਕੀ ਆਈ,
ਕਹਿੰਦੇ ਗਿਣਤੀ ਕੋਈ ਨਹੀਂ ਸੀ ਵੀ ਬਾਦਸ਼ਾਹ ਨਾਲ ਫੌਜ ਕਿੰਨੀ ਕੁ ਸੀ। ਜਦੋਂ ਬਾਦਸ਼ਾਹ ਨਿਕਲਿਆ ਤੇ ਉਹਦੇ ਨਾਲ ਜਿੰਨੀ ਫੌਜ ਨਿਕਲੀ ਉਹਦੀ, ਉਹਨਾਂ ਦੀ ਤਾਂ ਗਿਣਤੀ ਕੋਈ ਨਹੀਂ ਸੀ ਕਿ ਕਿੰਨੀ ਕੁ ਫੌਜ ਹੋਵੇਗੀ।
ਇਤ ਉਤ ਤੇ ਬਹੁਤੀ ਉਮੜਾਈ,
ਇਧਰੋਂ ਉਧਰੋਂ ਕੋਈ ਘੋੜਿਆਂ ਤੇ ਕੋਈ ਹਾਥੀਆਂ ਤੇ ਕੋਈ ਰਥਾਂ ਤੇ, ਇਧਰੋਂ ਉਧਰੋਂ ਕੋਈ ਪੈਦਲ, ਇਹਦਾ ਆਲੇ ਦੁਆਲੇ ਬਹੁਤ ਸਾਰੀਆਂ ਫੌਜਾਂ ਉਮੜ ਉਮੜ ਕੇ ਬਾਦਸ਼ਾਹ ਦੀ ਸਵਾਰੀ ਨਾਲ ਜਾ ਰਹੀਆਂ ਸਨ।
ਬਹੁਰ ਸ਼ਾਹ ਕੇ ਕੋਤਲ ਆਏ,
ਇਹਨੇ ਨੂੰ ਫਿਰ ਬਾਦਸ਼ਾਹ ਦੇ ਜਿਹੜੇ ਕੋਤਲ ਹੁੰਦੇ ਨੇ ਅੱਗੇ ਚੱਲਣ ਵਾਲੇ ਉਹ ਆਏ।
ਰੇਸ਼ਮ ਜ਼ਰੀ ਡੋਰ ਡੁਰ ਆਏ,
ਉਹਨਾਂ ਦੇ ਕੋਲ ਵੀ ਰੇਸ਼ਮ ਦੀਆਂ ਡੋਰਾਂ ਦੇ ਸਹਿਤ ਬਣੇ ਹੋਏ ਸਾਜੋ ਸਵਾਰ, ਰੇਸ਼ਮ ਦੀਆਂ ਡੋਰਾਂ ਦੇ ਬੱਧੇ ਹੋਏ ਘੋੜੇ ਹਨ।
ਜ਼ੀਨ ਅਨੇਕ ਭਾਂਤ ਕੇ ਸੋ ਹੈ,
ਬੜੀਆਂ ਸੋਹਣੀਆਂ ਜ਼ੀਨਾਂ ਕਾਠੀਆਂ ਉਹਨਾਂ ਘੋੜਿਆਂ ਤੇ ਪਾਈਆਂ ਹੋਈਆਂ ਨੇ।
ਰਤਨ ਖਚਤ ਦਮਕਤ ਮਨ ਮੋਹ ਹੈ,
ਬੜੇ ਕੀਮਤੀ ਰਤਨ ਉਹਨਾਂ ਤੇ ਚਮਕਦੇ ਜਿਹੜੇ ਮਨ ਨੂੰ ਮੋਹ ਲੈਂਦੇ ਨੇ।
ਚਾਮੀ ਕਰਕੇ ਚਮਕਤ ਚਾਰੂ,
ਸੋਨੇ ਦੇ ਹੀ ਕਹਿੰਦੇ ਉਹਨਾਂ ਤੇ ਕਢਾਈ ਕੱਢੀ ਹੋਈ, ਸੋਨਾ ਹੀ ਚਮਕਦਾ ਦਿਸਦਾ।
ਬਲੀ ਚਪਲ ਤਨ ਪੀਨ ਉਦਾਰੂ,
ਬੜੇ ਬੜੇ ਬਲੀ ਤੇ ਚਪਲ ਘੋੜੇ ਹਨ ਬਾਦਸ਼ਾਹ ਦੇ।
ਖਈ ਥਈ ਥਈ ਨਚ ਥਲ ਚਾਲਤ,
ਤੇ ਮਹਾਰਾਜ ਜੀ ਉਹ ਘੋੜੇ ਇੰਨੇ ਬਲੀ ਸਨ ਵੀ ਥਈ ਥਈ ਕਰਕੇ, ਜਿਵੇਂ ਮਾਨੋ ਨਿਰਤਕ ਕਰਦੇ ਨੇ ਨਾ ਨਿਰਤਕ, ਤੇ ਉਹ ਜਿਹੜੇ ਨਿਰਤਕ ਨੇ ਉਹ ਪੂਰਨ ਤੌਰ ਤੇ ਜਿਹੜੀ ਥਾਪ ਆਉਂਦੀ ਉਸ ਥਾਪ ਦੇ ਉੱਤੇ ਉਹਨਾਂ ਦਾ ਪੈਰ ਵੱਜਦਾ, ਇਦਾਂ ਉਹ ਘੋੜੇ ਥਈ ਥਈ ਕਰਕੇ ਚੱਲਣ ਵਾਲੇ ਸਨ।
ਅਧਿਕ ਉਤਾਇਲ ਲੇ ਪਗ ਡਾਲਤ,
ਬੜੀ ਤੇਜ਼ੀ ਨਾਲ ਟੁਰਨ ਵਾਲੇ ਘੋੜਿਆਂ ਦੇ ਪੈਰ ਜ਼ਮੀਨ ਤੇ ਨਹੀਂ ਸਨ ਟਿਕਦੇ।
ਨਿਕਸਿਓ ਸ਼ਾਹ ਜਹਾਂ ਤਬ ਬਾਹਰ,
ਇਸ ਤਰ੍ਹਾਂ ਮਹਾਰਾਜ ਜੀ ਬਾਦਸ਼ਾਹ ਸ਼ਾਹ ਜਹਾਨ ਦੀ ਸਵਾਰੀ ਕਿਲੇ ਚੋਂ ਬਾਹਰ ਨਿਕਲੀ, ਬਾਦਸ਼ਾਹ ਸ਼ਾਹ ਜਹਾਨ ਆਪਣੇ ਕਿਲੇ ਚੋਂ ਬਾਹਰ ਨਿਕਲ ਕੇ ਆਇਆ।
ਸਬਨ ਬਿਲੋਕਿਓ ਮਗ ਮਹਿ ਜ਼ਾਹਰ,
ਸਾਰਿਆਂ ਨੇ ਪ੍ਰਤੱਖ ਸਾਹਮਣੇ ਬਾਦਸ਼ਾਹ ਸ਼ਾਹ ਜਹਾਨ ਨੂੰ ਹਾਥੀ ਤੇ ਸਵਾਰ ਹੋਇਆ, ਹਾਥੀ ਤੇ ਬੈਠਿਆਂ ਵੇਖਿਆ।
ਦੋਏ ਤੁਰੰਗ ਚਲਤ ਪੇ ਆਗੇ,
ਮਹਾਰਾਜ ਬਾਦਸ਼ਾਹ ਦੇ ਮੂਹਰੇ ਦੋ ਘੋੜੇ ਸਨ ਦਰਿਆਈ, ਉਹ ਬੜੇ ਕੀਮਤੀ ਸਨ, ਉਹ ਘੋੜੇ ਵੇਖਣ ਵਾਲੇ ਸੀ ਛੇਵੇਂ ਪਾਤਸ਼ਾਹ, ਜਿਹੜੇ ਘੋੜੇ ਉਸ ਬਾਦਸ਼ਾਹ ਦੇ ਮੂਹਰੇ ਮੂਹਰੇ ਦੋ ਘੋੜੇ ਚੱਲਦੇ ਜਾ ਰਹੇ ਸੀ।
ਜਿਨ ਕੇ ਸਾਥ ਮਹਾ ਅਨੁਰਾਗੇ,
ਬਾਦਸ਼ਾਹ ਉਹਨਾਂ ਘੋੜਿਆਂ ਨਾਲ ਬੜਾ ਪਿਆਰ ਕਰਦਾ ਸੀ, ਬਾਦਸ਼ਾਹ ਦਾ ਪਿਆਰ ਉਹ ਚਲਕ ਰਿਹਾ ਸੀ, ਉਹਨਾਂ ਘੋੜਿਆਂ ਦੀ ਬੜੀ ਨਿਗਰਾਨੀ ਰਖਾ ਰਿਹਾ ਸੀ ਬਾਦਸ਼ਾਹ, ਉਹਨਾਂ ਦੋਵਾਂ ਘੋੜਿਆਂ ਨਾਲ ਬਾਦਸ਼ਾਹ ਸ਼ਾਹ ਜਹਾਨ ਬੜਾ ਪਿਆਰ ਕਰਦਾ ਹੈ।
ਨਿਜ ਆਖਣ ਕੇ ਆਗੇ ਰੱਖ ਹੈ,
ਉਹਨਾਂ ਦੋਹਾਂ ਘੋੜਿਆਂ ਨੂੰ ਬਾਦਸ਼ਾਹ ਆਪਣੀਆਂ ਅੱਖਾਂ ਦੇ ਸਾਹਮਣੇ ਰੱਖਦਾ, ਮਾੜਾ ਜਿਹਾ ਵੀ ਅੱਖਾਂ ਤੋਲੇ ਨਹੀਂ ਹੋਣ ਦਿੰਦਾ, ਜੇ ਮਾੜਾ ਮੋਟਾ ਵੀ ਘੋੜਾ ਇਧਰ ਉਧਰ ਹੋਣ ਲੱਗਦਾ ਤੇ ਛੇਤੀ ਨਾਲ ਕਹਿੰਦਾ ਮੇਰੇ ਸਾਹਮਣੇ ਰੱਖੋ, ਮੈਂ ਆਪਣੀ ਨਿਗਾਹ ਦੇ ਥੱਲੇ ਘੋੜੇ ਰੱਖਣੇ ਨੇ। ਇੰਨਾ ਪਿਆਰ ਕਰਦਾ ਉਹਨਾਂ ਘੋੜਿਆਂ ਨਾਲ ਕਿ ਉਹਨਾਂ ਨੂੰ ਆਪਣੀਆਂ ਅੱਖਾਂ ਤੋਂ ਓਹਲੇ ਨਹੀਂ ਹੋਣ ਦਿੰਦਾ।
ਮਗ ਮਹਿ ਵਿਸ਼ਵਰਨ ਨਹਿ ਅਭਿਲਖ ਹੈ,
ਰਸਤੇ ਵਿਚ ਉਹਨਾਂ ਘੋੜਿਆਂ ਨੂੰ ਆਪਣੇ ਤੋਂ ਦੂਰ ਨਹੀਂ ਹੋਣ ਦਿੰਦਾ, ਹਾਲਾਂਕਿ ਆਪ ਹਾਥੀ ਤੇ ਬੈਠਾ ਸੀ, ਘੋੜੇ ਅੱਗੇ ਅੱਗੇ ਤੁਰੇ ਜਾਂਦੇ ਸੀ ਪਰ ਉਹਨਾਂ ਨੂੰ ਆਪਣੇ ਤੋਂ ਵੱਖਰਾ ਨਹੀਂ ਸੀ ਹੋਣ ਦਿੰਦਾ।
ਕਹਾਂ ਲੋਕ ਹਮ ਪੁੱਛੇ ਜਬੈ,
ਉਥੋਂ ਦੇ ਜਿਹੜੇ ਲੋਕ ਸਨ ਅਸੀਂ ਉਹਨਾਂ ਨੂੰ ਪੁੱਛਿਆ, ਜਿਹੜੇ ਉਹਦੇ ਬਾਦਸ਼ਾਹ ਦੇ ਨਾਲ ਨਾਲ ਰਹਿਣ ਵਾਲੇ ਲੋਕ ਸਿਪਾਹੀ ਸਨ, ਉਹਨਾਂ ਨੂੰ ਅਸੀਂ ਪੁੱਛਿਆ
ਭਾਖੇ ਗੁਣ ਅਰ ਕੀਰਤ ਤਬੈ,
ਤੇ ਉਹਨਾਂ ਨੇ ਉਹਨਾਂ ਘੋੜਿਆਂ ਦੀ ਕੀਮਤ ਦੱਸੀ। ਕਹਿੰਦੇ ਇਹਨਾਂ ਘੋੜਿਆਂ ਦੀ ਕੀਮਤ ਹੀ ਕੋਈ ਨੀ, ਪਤਾ ਨੀ ਕਿੰਨੇ ਲੱਖ ਲੱਖ ਦਾ ਘੋੜਾ, ਕਈ ਲੱਖਾਂ ਦਾ ਇੱਕ ਘੋੜਾ ਹੈ। ਉਹਨਾਂ ਨੇ ਉਹਨਾਂ ਘੋੜਿਆਂ ਦੀ ਕੀਮਤ ਨੀ ਦੱਸੀ, ਕਿਹਾ ਕਿ ਇਹਨਾਂ ਦੀ ਕੀਮਤ ਹੀ ਕੋਈ ਨਹੀਂ, ਔਰ ਉਹਨਾਂ ਘੋੜਿਆਂ ਦੇ ਗੁਣ ਦੱਸੇ। ਜਿਹੜੇ ਉਹ ਦੋਵੇਂ ਘੋੜੇ ਸੀ ਨਾ, ਉਹਨਾਂ ਦੋਹਾਂ ਘੋੜਿਆਂ ਦੇ ਸਾਨੂੰ ਗੁਣ ਸੁਣਾਏ।
ਮਨੋ ਕਾਮ ਕਾਰੀਗਰ ਹੋਏ,
ਮਹਾਰਾਜ ਇੰਨੇ ਸੁੰਦਰ ਘੋੜੇ ਸੀ, ਮਾਨੋ ਕਾਮਦੇਵ ਜਿਹੜਾ ਸਾਰੇ ਦੇਵਤਿਆਂ ਦਾ ਸੁੰਦਰ ਦੇਵਤਾ ਕਾਮਦੇਵ, ਉਹਨੇ ਆਪ ਆਪਣੇ ਹੱਥੀ ਉਹਨਾਂ ਦੋਹਾਂ ਘੋੜਿਆਂ ਨੂੰ ਬਣਾਇਆ ਹੋਵੇ। ਕਾਮਦੇਵ ਹੀ ਕਾਰੀਗਰ ਹੋਵੇ, ਔਰ ਉਹਨੇ ਆਪ ਦੋਵੇਂ ਘੋੜੇ ਆਪਣੇ ਹੱਥੀ ਬਣਾਏ ਹੋਣ।
ਘਰੀ ਸੋ ਮੂਰਤ ਸੁੰਦਰ ਦੋਏ,
ਦੋਹਾਂ ਘੋੜਿਆਂ ਦੀ ਮੂਰਤ ਘੜੀਆਂ ਹੋਈਆਂ ਬੜੀਆਂ ਸੁੰਦਰ ਹਨ।
ਹਮਰੀ ਮਤ ਮੈਂ ਤਬ ਇਮ ਆਵੇ,
ਮਹਾਰਾਜ ਜੀ ਉਸ ਵੇਲੇ ਉਹਨਾਂ ਘੋੜਿਆਂ ਨੂੰ ਵੇਖ ਕੇ ਸਾਡੀ ਮਤ ਚ ਇਹ ਖਿਆਲ ਆ ਰਿਹਾ ਸੀ, ਅਸੀਂ ਆਪਣੇ ਮਨ ਤੇ ਸੋਚ ਰਹੇ ਸੀ
ਪਿਖੇ ਇੰਦਰ ਤੋ ਚਿਤ ਬਿਰਮਾਵੇ,
ਇੰਨੇ ਸੁੰਦਰ ਘੋੜੇ ਨੇ, ਜੇ ਕਿਤੇ ਰਾਜਾ ਇੰਦਰ ਸਵਰਗਪੁਰੀ ਦਾ ਰਾਜਾ ਇੰਦਰ ਉਹ ਵੀ ਉਹਨਾਂ ਘੋੜਿਆਂ ਨੂੰ ਵੇਖ ਲਵੇ ਤੇ ਉਹਦਾ ਮਨ ਵੀ ਲੁਭਾਏ ਮਾਨ ਹੋ ਜਾਏ, ਡੋਲ ਜੇ ਉਹਨਾਂ ਘੋੜਿਆਂ ਨੂੰ ਵੇਖ ਕੇ ਇਹ ਘੋੜੇ ਮੇਰੇ ਕੋਲ ਹੋਣੇ ਚਾਹੀਦੇ। ਰਾਜਾ ਇੰਦਰ ਵੀ ਮਹਾਰਾਜ ਡੋਲ ਜਾਏ, ਇਹੋ ਜੇ ਸੁੰਦਰ ਘੋੜੇ ਸਨ।
ਤਿੰਨ ਕੇ ਗੁਣ ਕਿਸ ਗਿਣੇ ਨਾ ਜਾਏ,
ਮਹਾਰਾਜ ਉਹਨਾਂ ਦੇ ਗੁਣ ਕਹੇ ਹੀ ਨਹੀਂ ਜਾਂਦੇ ਕਿ ਉਹਨਾਂ ਦੇ ਕਿਹੜੇ ਕਿਹੜੇ ਗੁਣ, ਮਹਾਰਾਜ ਜੀ ਦੱਸੀਏ।
ਸੁਨੇ ਕਹਿਤ ਨਰ ਹੈ ਦਰਿਆਈ,
ਉੱਥੇ ਲੋਕਾਂ ਕੋਲੋਂ ਅਸੀਂ ਸੁਣਿਆ ਕਿ ਉਹ ਦੋਵੇਂ ਘੋੜੇ ਦਰਿਆਈ ਘੋੜੇ ਨੇ, ਦਰਿਆ ਵਿੱਚੋਂ ਨਿਕਲ ਜਾਣ ਵਾਲੇ ਨੇ, ਵਗਦੇ ਦਰਿਆ ਦੇ ਵਿੱਚੋਂ ਵੀ ਸਵਾਰ ਨੂੰ ਆਪਣੇ ਤੇ ਬਿਠਾ ਕੇ ਲੰਘ ਜਾਣ ਵਾਲੇ ਨੇ, ਉਹ ਦਰਿਆਈ ਘੋੜੇ ਨੇ, ਐਸਾ ਅਸੀਂ ਸੁਣਿਆ।
ਇੱਕ ਗੁਲ ਬਾਗ ਦੁਤੀ ਦਿਲ ਬਾਗ,
ਮਹਾਰਾਜ ਜੀ ਉਹਨਾਂ ਘੋੜਿਆਂ ਦੇ ਨਾਂ ਵੀ ਅਸੀਂ ਸੁਣੇ ਨੇ, ਇੱਕ ਦਾ ਨਾਂ ਹੈ ਗੁਲਬਾਗ ਤੇ ਦੂਜੇ ਦਾ ਨਾਂ ਹੈ ਦਿਲਬਾਗ। ਮਹਾਰਾਜ ਗੁਲਬਾਗ ਤੇ ਦਿਲਬਾਗ ਨਾਂ ਦੇ ਉਹ ਦੋ ਘੋੜੇ ਨੇ, ਬੜੇ ਕੀਮਤੀ ਦਰਿਆਈ ਘੋੜੇ, ਜਿਨ੍ਹਾਂ ਦੇ ਬੜੇ ਵੱਡੇ ਭਾਰੀ ਗੁਣ ਨੇ ਜਿਹੜੇ ਦੱਸੇ ਨਹੀਂ ਜਾ ਸਕਦੇ।
ਸੁਨੇ ਨਾਮ ਉਪਜਹਿ ਅਨੁਰਾਗ,
ਮਹਾਰਾਜ ਉਹਨਾਂ ਦੇ ਨਾਂ ਹੀ ਇੰਨੇ ਸੁੰਦਰ, ਗੁਲਬਾਗ ਤੇ ਦਿਲਬਾਗ, ਏਡੇ ਸੁੰਦਰ ਨਾਂ ਨੇ ਕਿ ਨਾਂ ਸੁਣਦੇ ਹੀ ਮਨ ਚ ਪਿਆਰ ਪੈਦਾ ਹੋ ਜਾਂਦਾ, ਉਹਨਾਂ ਘੋੜਿਆਂ ਪ੍ਰਤੀ ਪ੍ਰੇਮ ਜਾਗ ਪੀਂਦਾ।
ਭਰੇ ਨਦੀ ਨਦ ਹੋਵਤ ਪਾਰ,
ਮਹਾਰਾਜ ਜੀ ਜੇ ਨਦੀ ਭਰ ਕੇ ਵੀ ਵਗਦੀ ਹੋਵੇ ਨਾ, ਹਾਥੀਆਂ ਨੂੰ ਰੋੜ ਕੇ ਲਿਜਾਣ ਵਾਲੀ ਨਦੀ, ਉਹਦੇ ਵਿਚੋਂ ਵੀ ਉਹ ਘੋੜੇ ਪਾਰ ਨਿਕਲ ਜਾਂਦੇ ਨੇ, ਉਹਦੇ ਵਿਚੋਂ ਵੀ ਉਹ ਘੋੜੇ ਤਰ ਕੇ ਨਿਕਲ ਜਾਂਦੇ ਨੇ ਸਵਾਰ ਨੂੰ ਆਪਣੇ ਨਾਲ ਲੈ ਕੇ।
ਨਹਿ ਭੀਗਨ ਦੇ ਜਲ ਅਸਵਾਰ,
ਇਹੋ ਜਿਹੇ ਬਲੀ ਘੋੜੇ ਨੇ ਮਹਾਰਾਜ ਜੀ, ਜਿਹੜਾ ਸਵਾਰ ਉਹਨਾਂ ਤੇ ਬੈਠਾ ਹੁੰਦਾ ਨਾ ਘੋੜਿਆਂ ਤੇ, ਉਹਨੂੰ ਭਿੱਜਣ ਨਾ ਦੇਣ, ਜੇ ਨਦੀ ਵਿਚੋਂ ਵੀ ਲੰਘਣ ਨਾ, ਭਰੀ ਨਦੀ ਵਿਚੋਂ ਵੀ, ਤੇ ਆਪਣੇ ਤੇ ਬੈਠੇ ਸਵਾਰ ਨੂੰ ਰੰਚਕ ਮਾਤਰ ਵੀ ਭੇਜਣ ਨਾ ਦੇਣ।
ਛਿਤ ਪਰ ਚਰਨ ਰੱਖੇ ਕਹਿ ਨਾਹੀਂ,
ਮਹਾਰਾਜ ਜ਼ਮੀਨ ਤੇ ਤਾਂ ਪੈਰ ਰੱਖਦੇ ਹੀ ਨਹੀਂ ਸੀ, ਉਹ ਪਤਾ ਹੀ ਨਹੀਂ ਸੀ ਲੱਗਦਾ ਵੀ ਜ਼ਮੀਨ ਤੇ ਵੀ ਪੈਰ ਰੱਖਦੇ ਨੇ ਕਿ ਨਹੀਂ ਰੱਖਦੇ।
ਲਖੇ ਨਾ ਪਰਹੈ ਚਲਤ ਮਗ ਮਾਹੀ,
ਜਦੋਂ ਚਲਦੇ ਸਨ ਤੇ ਉਹਨਾਂ ਦੇ ਪੈਰ ਏਦਾਂ ਜ਼ਮੀਨ ਤੇ ਰੱਖਦਿਆਂ ਨਜ਼ਰ ਹੀ ਨਹੀਂ ਸਨ ਆਉਂਦੇ, ਮਹਾਰਾਜ ਏਦਾਂ ਚੱਲਦੇ ਸਨ।
ਕਨੀ ਆਰ ਜਾ ਹਮੋ ਬਤਾਈ,
ਮਹਾਰਾਜ ਅਸੀਂ ਬੜੀ ਉਮਰ ਵੇਖੀ ਹੈ ਆਪਣੀ, ਅਸੀਂ ਆਪਣੀ ਬੜੀ ਉਮਰ ਬਤੀਤ ਕੀਤੀ ਹੈ।
ਅਸ ਅਸ ਪਿਖੇ ਨਹੀਂ ਕਿਸ ਥਾਈ,
ਪਰ ਮਹਾਰਾਜ ਇਹੋ ਜੇ ਘੋੜੇ ਅਸੀਂ ਅੱਜ ਤੋਂ ਪਹਿਲਾਂ ਕਦੇ ਨਹੀਂ ਵੇਖੇ, ਜਿਹੜੇ ਉੱਥੇ ਬਾਦਸ਼ਾਹ ਦੇ ਸਾਹਮਣੇ ਵੇਖੇ ਨੇ, ਗੁਲਬਾਗ ਤੇ ਦਿਲਬਾਗ ਨਾਂ ਦੇ ਜਿਹੜੇ ਘੋੜੇ ਵੇਖੇ ਨੇ ਮਹਾਰਾਜ ਬਾਦਸ਼ਾਹ ਦੇ ਸਾਹਮਣੇ, ਏਦਾਂ ਦੇ ਘੋੜੇ ਅੱਜ ਤੋਂ ਪਹਿਲਾਂ ਅਸੀਂ ਕਦੇ ਨਹੀਂ ਵੇਖੇ।
ਪਿਖ ਸੰਗਤ ਆਨੰਦਤ ਹੋਈ,
ਮਹਾਰਾਜ ਜਿਹੜੀ ਸਾਡੇ ਨਾਲ ਸੰਗਤ ਆਈ ਹੈ, ਇਹ ਵੀ ਵੇਖ ਕੇ ਆਨੰਦਤ ਹੋਵੇ। ਬਾਦਸ਼ਾਹ ਨੂੰ ਤਾਂ ਮਹਾਰਾਜ ਵੇਖਣਾ ਇੱਕ ਪਾਸੇ ਰਿਹਾ, ਸਾਡੀ ਨਿਗਾਹ ਤਾਂ ਘੋੜਿਆਂ ਤੋਂ ਨਹੀਂ ਹਟੀ, ਗਏ ਤੇ ਬਾਦਸ਼ਾਹ ਨੂੰ ਵੇਖਣ ਸੀ, ਪਰ ਮਹਾਰਾਜ ਉੱਥੇ ਉਹਨਾਂ ਘੋੜਿਆਂ ਤੋਂ ਸਾਡੀ ਨਿਗਾਹ ਨਹੀਂ ਹਟੀ।
ਕਹਿਓ ਗੁਰੂ ਟਿਗ ਚਹੀਤ ਦੋਈ,
ਮਹਾਰਾਜ ਇਹ ਜਿੰਨੀ ਸੰਗਤ ਬੈਠੀ ਹੈ ਨਾ ਕਾਬਲ ਦੀ, ਨਾ ਸਾਰਿਆਂ ਦੇ ਮਨ ਚ ਫੁਰਨਾ ਹੋਇਆ ਕਿ ਇਹ ਦੋਵੇਂ ਘੋੜੇ ਤਾਂ ਗੁਰੂ ਹਰਗੋਬਿੰਦ ਸਾਹਿਬ ਕੋਲ ਹੋਣੇ ਚਾਹੀਦੇ ਨੇ। ਬਾਦਸ਼ਾਹ ਨਹੀਂ ਲੈ ਕੇ ਇਹੋ ਜਿਹੇ ਘੋੜਿਆਂ ਦੇ, ਇਹ ਘੋੜਿਆਂ ਤੇ ਸਵਾਰ ਹੋਣ ਵਾਸਤੇ ਤਾਂ ਛੇਵੇਂ ਪਾਤਸ਼ਾਹ ਚਾਹੀਦੇ ਨੇ, ਇਹ ਘੋੜੇ ਤਾਂ ਸਤਿਗੁਰਾਂ ਕੋਲ ਹੋਣੇ ਚਾਹੀਦੇ ਨੇ।
ਜਿਨ ਕੇ ਚਿੱਤ ਮਹਿ ਸ਼ੌਂਕ ਵਿਸਾਲਾ,
ਮਹਾਰਾਜ ਏਦਾਂ ਸਾਰੀ ਸੰਗਤ ਦੇ ਮਨ ਤੇ ਚਾਉ ਹੈ।
ਚੜ੍ਹੈ ਕਰਹਿ ਰਣ ਰਿਪਨ ਕਰਾਲਾ,
ਸਤਿਗੁਰੂ ਜੀ ਚੜ੍ਹਨ ਇਹਨਾਂ ਘੋੜਿਆਂ ਤੇ ਔਰ ਚੜ੍ਹ ਕੇ ਦੁਸ਼ਮਣਾਂ ਦਾ ਨਾਸ ਕਰਨ।
ਤੁਰ ਕੇਸ਼ਰ ਟਿਗ ਹੈ ਤੋ ਸਹੀ,
ਮਹਾਰਾਜ ਬਾਦਸ਼ਾਹ ਦੇ ਕੋਲੋਂ ਘੋੜੇ ਹੈਣ ਤਾਂ ਠੀਕ ਨੇ,
ਲਰਨ ਅਰੂਡਨ ਜਾਣੈ ਨਹੀਂ,
ਪਰ ਬਾਦਸ਼ਾਹ ਨੂੰ ਕੀ ਪਤਾ ਵੀ ਉਹਨਾਂ ਘੋੜਿਆਂ ਤੇ ਬਹਿ ਕੇ ਲੜਾਈ ਕਿਵੇਂ ਕਰਨੀ। ਹੁਣ ਬਾਦਸ਼ਾਹ ਨੇ ਥੋੜੀ ਲੜਾਈ ਕਰਨੀ ਉਹਨਾਂ ਘੋੜਿਆਂ ਤੇ ਬਹਿ ਕੇ, ਬਾਦਸ਼ਾਹ ਕੋਲ ਠੀਕ ਨੇ, ਪਰ ਉਹਨੂੰ ਉਹਨਾਂ ਘੋੜਿਆਂ ਦੀ ਕਦਰ ਕੋਈ ਨੀ, ਉਹ ਤਾਂ ਜੰਗ ਚ ਮਹਾਰਾਜ ਲਿਜਾ ਕੇ ਲੜਨ ਵਾਲੇ ਹਨ।
ਸ੍ਰੀ ਸਤਿਗੁਰ ਕੋ ਡੀਲ ਬਡੋਰੇ,
ਮਹਾਰਾਜ ਤੁਹਾਡੀ ਡੀਲ ਜਿਵੇਂ ਵੱਡੀ ਵਡੇਰੀ ਹੈ,
ਅਰੂਡਨ ਸੁਭੈ ਕਨੇਰੋ,
ਤੁਹਾਡੇ ਵਾਸਤੇ ਮਹਾਰਾਜ ਉਹ ਘੋੜੇ, ਤੁਸੀਂ ਸ਼ੋਭਨੀਕ ਹੋਵੋਗੇ, ਉਹਨਾਂ ਘੋੜਿਆਂ ਤੇ ਬੈਠੇ ਬੜੇ ਸੁੰਦਰ ਲੱਗੋਗੇ।
ਚੜ ਸੰਗਤ ਕੋ ਦਰਸ਼ਨ ਦੇ ਹੈ,
ਔਰ ਉਹਨਾਂ ਤੇ ਸਵਾਰ ਹੋ ਕੇ ਸੰਗਤਾਂ ਨੂੰ ਦਰਸ਼ਨ ਦੇਵੋਗੇ।
ਸਭ ਸਿੱਖਣ ਆਨੰਦ ਉਪਜੈ ਹੈ,
ਸਾਰੇ ਸਿੱਖਾਂ ਦੇ ਮਨ ਚ ਆਨੰਦ ਉਪਜੇਗਾ।
ਸੁਣ ਕੇ ਸਭ ਕੇ ਸੰਗ ਕਹੀ,
ਇਹ ਸੰਗਤ ਦੀ ਮਨ ਦੀ ਕਾਮਨਾ ਸੀ, ਤੇ ਮਹਾਰਾਜ ਜਦੋਂ ਸੰਗਤ ਨੇ ਸਾਨੂੰ ਇਹ ਗੱਲ ਕਹੀ,
ਚਾਹੇ ਜੇ ਗੁਰੂ ਕਠਨ ਕੁਛ ਨਹੀਂ,
ਅਸੀਂ ਸੰਗਤ ਨੂੰ ਕਿਹਾ ਕਿ ਸੰਗਤ ਜੀ ਜੇ ਤੁਹਾਡੇ ਮਨ ਦਾ ਇਹ ਫੁਰਨਾ ਨਾ ਵੀ ਇਹ ਘੋੜੇ ਸਤਿਗੁਰਾਂ ਕੋਲ ਹੋਣ ਤੇ ਗੁਰੂ ਹਰਗੋਬਿੰਦ ਸਾਹਿਬ ਚਾਹਣ ਤੇ ਮਹਾਰਾਜ ਜੀ ਵਾਸਤੇ ਕੋਈ ਵੀ ਕੰਮ ਔਖਾ ਨਹੀਂ ਹੈ। ਜੋ ਚਾਹਣ ਤੇ ਘੋੜੇ ਵੀ ਆਪਣੇ ਕੋਲ ਬੁਲਾ ਸਕਦੇ ਨੇ, ਇਹਨਾਂ ਦੋਵਾਂ ਨੂੰ ਬੁਲਾ ਸਕਦੇ ਨੇ, ਸਤਿਗੁਰਾਂ ਵਾਸਤੇ ਕੁਝ ਵੀ ਔਖਾ ਨਹੀਂ।
ਨਿਸ਼ਚੇ ਉਚਿਤ ਤੁਮਾਰੇ ਅਹੈ,
ਮਹਾਰਾਜ ਉਹ ਘੋੜੇ ਵਾਕਈ ਤੁਹਾਡੇ ਵਾਸਤੇ ਉਚਿਤ ਹਨ।
ਸਿੱਖ ਸੰਗਤ ਸਗਰੇ ਹੀ ਕਹੈ,
ਸਾਰੀ ਸੰਗਤ ਇਹ ਗੱਲ ਕਹਿ ਰਹੀ ਹੈ,
ਸ੍ਰੀ ਗੁਰ ਜੀ ਜਬ ਦੇਖੋ ਤਿੰਨ ਕੋ,
ਮਹਾਰਾਜ ਜਦੋਂ ਤੁਸੀਂ ਉਹਨਾਂ ਘੋੜਿਆਂ ਨੂੰ ਵੇਖੋਗੇ,
ਲਖੋ ਤਬੈ ਸੁਖ ਹੋਏ ਜਿਮ ਮਨ ਕੋ,
ਮਹਾਰਾਜ ਤੁਹਾਡੇ ਮਨ ਨੂੰ ਬੜਾ ਸੁਖ ਮਿਲੇਗਾ ਉਹਨਾਂ ਘੋੜਿਆਂ ਨੂੰ ਵੇਖ ਕੇ।
ਇਤਿਹਾਸਕ ਗੁਣ ਕਹਿ ਸਮੁਦਾਏ,
ਇਹਨਾਂ ਇਹਨਾਂ ਸਿੱਖਾਂ ਨੇ ਬਖਤ ਮਲ ਤਾਰਾ ਚੰਦ ਨੇ ਉਹਨਾਂ ਘੋੜਿਆਂ ਦੇ ਗੁਣ ਸੁਣਾਏ,
ਜਿਉਂ ਕਿਉਂ ਕਰ ਸ੍ਰੀ ਗੁਰ ਬਿਰਮਾਏ,
ਜਿਵੇਂ ਕਿਵੇਂ ਕਹਿ ਕੇ ਸਤਿਗੁਰਾਂ ਦਾ ਮਨ ਉਸ ਪਾਸੇ ਪ੍ਰੇਰ ਲਿਆ ਕਿ ਸਤਿਗੁਰੂ ਜੀ ਉਹ ਘੋੜੇ ਆਪਣੇ ਕੋਲ ਮੰਗਾ ਲੈਣ।
ਇਮ ਪ੍ਰਸੰਗ ਕਰ ਸਰਬ ਸੁਣਾਇਓ,
ਇਦਾਂ ਇਹ ਸਾਰਾ ਪ੍ਰਸੰਗ ਸਤਿਗੁਰਾਂ ਨੂੰ ਸੁਣਾਇਆ।
ਸੰਗਤ ਸਿਵਰ ਕਿਤਕ ਦਿਨ ਛਾਇਓ,
ਹੁਣ ਸੰਗਤ ਕੁਝ ਦਿਨ ਰਹੀ ਕਾਬਲ ਤੋਂ ਦੂਰੋਂ ਆਏ ਸਨ, ਕੁਝ ਦਿਨ ਸੰਗਤ ਇੱਥੇ ਸਤਿਗੁਰਾਂ ਕੋਲ ਹੀ ਰਹੀ।
ਜਬ ਗੁਰ ਟਿਗ ਬੈਠਤ ਹੈ ਜਾਏ,
ਹੁਣ ਜਦੋਂ ਸੰਗਤ ਆ ਕੇ ਸਤਿਗੁਰਾਂ ਕੋਲ ਬੈਠਦੀ ਹੈ,
ਜੁਗਮ ਤੁਰੰਗ ਪ੍ਰਸੰਗ ਸੁਚਲਾਏ,
ਉਹਨਾਂ ਦੋਵਾਂ ਘੋੜਿਆਂ ਦੀ ਫਿਰ ਗੱਲ ਛੇੜ ਲੈਂਦੇ, ਮਹਾਰਾਜ ਘੋੜੇ ਬੜੇ ਸੁੰਦਰ ਸਨ, ਤੁਹਾਡੇ ਕੋਲ ਹੀ ਹੋਣੇ ਚਾਹੀਦੇ ਨੇ, ਤੁਸੀਂ ਉਹਨਾਂ ਤੇ ਸਵਾਰੀ ਕਰੋ, ਤੁਸੀਂ ਉਹਦੇ ਮਾਲਕ ਬਣੋ। ਏਦਾਂ ਆ ਕੇ ਉਹਨਾਂ ਘੋੜਿਆਂ ਦਾ ਜ਼ਿਕਰ ਫੇਰ ਚਲਾ ਦਿੰਦੇ ਨੇ।
ਤਿੰਨ ਸਮਾਨ ਜਗ ਮਹਿ ਕਿਤ ਨਾਹੀ,
ਮਹਾਰਾਜ ਉਹਨਾਂ ਘੋੜਿਆਂ ਵਰਗੇ ਦੁਨੀਆਂ ਚ ਘੋੜੇ ਕਿਤੇ ਨੀ ਹੋਣੇ।
ਫਿਰੀ ਇਹ ਦੇਸ਼ ਵਿਦੇਸ਼ ਜੇ ਮਾਹੀ,
ਭਾਵੇਂ ਦੇਸ਼ਾਂ ਵਿਦੇਸ਼ਾਂ ਚ ਫਿਰ ਕੇ ਵੇਖ ਲਈਏ,
ਉਚਿਤ ਆਪ ਕੇ ਸਭ ਹੀ ਜਾਣੇ,
ਮਹਾਰਾਜ ਸਾਰੇ ਜਾਣਦੇ ਨੇ ਵੀ ਉਹ ਤੁਹਾਡੇ ਵਾਸਤੇ ਹੀ ਉਚਿਤ ਨੇ।
ਚਪਲ ਚਲਾਕ ਚਾਰ ਪਹਿਚਾਨੇ,
ਬੜੇ ਚਪਲ ਚਲਾਕ ਤੇ ਸੁੰਦਰ ਹਨ,
ਇਮ ਕਹਿ ਕਰ ਗੁਰ ਨਿਕਟ ਸੁਣਾਵੇ,
ਏਦਾਂ ਸਤਿਗੁਰਾਂ ਦੇ ਕੋਲ ਆ ਕੇ ਇਹੀ ਗੱਲ ਚਲਾਉਂਦੇ ਹੋ ਕਾਬਲ ਤੋਂ ਆਈ ਹੋਈ ਜਿਹੜੀ ਸੰਗਤ ਹੈ।
ਇਹ ਜਤਾਰਤ ਸੁਣ ਹੁਲ ਸਾਹਿਬ,
ਮਹਾਰਾਜ ਜੀ ਸੁਣ ਕੇ ਖੁਸ਼ ਹੁੰਦੇ, ਕਹਿੰਦੇ ਬਿਲਕੁਲ ਠੀਕ ਕਹਿੰਦੇ ਹੋ,
ਕੇਤਕ ਦਿਨ ਗੁਰ ਨਿਕਟ ਗੁਜ਼ਾਰੇ,
ਏਦਾਂ ਸੰਗਤ ਨੇ ਕੁਝ ਦਿਨ ਸਤਿਗੁਰਾਂ ਕੋਲ ਬਤੀਤ ਕੀਤੇ,
ਚਰਨ ਸਗਦਨ ਕੋ ਉਮਗੇ ਸਾਰੇ,
ਆਖਿਰਕਾਰ ਸੰਗਤ ਹੁਣ ਵਾਪਸ ਜਾਣ ਵਾਸਤੇ ਤਿਆਰ ਹੋਈ।
ਜਥਾ ਯੋਗ ਸਿਰ ਪਾਇਓ ਨਦੀਨ,
ਆਈ ਹੋਈ ਸੰਗਤ ਨੂੰ ਜਥਾ ਯੋਗ ਸਤਿਗੁਰਾਂ ਨੇ ਸਿਰੇ ਪਾਉ ਦਿੱਤੇ ਨੇ,
ਸੰਗਤ ਸਗਲ ਵਿਸਰਜਨ ਕੀਨ,
ਸਾਰੀ ਸੰਗਤ ਨੂੰ ਸਤਿਗੁਰਾਂ ਨੇ ਵਿਸਰਜਿਤ ਕੀਤਾ,
ਮਨੋ ਕਾਮਨਾ ਪਾਏ ਪਿਆਨੇ,
ਸਭ ਦੀਆਂ ਮਨੋ ਕਾਮਨਾਵਾਂ ਪੂਰਨ ਹੋਈਆਂ,
ਮਾਰਗ ਮਹਿ ਗੁਰ ਸੁਜਸ ਬਖਾਨੇ,
ਰਸਤੇ ਚ ਸਤਿਗੁਰਾਂ ਦਾ ਸੁਜਸ ਕਰਦੇ ਜਾਂਦੇ ਨੇ,
ਪਾਪੀ ਮੱਜੇ ਗੋਇੰਦਵਾਲ,
ਪਹਿਲਾਂ ਸੰਗਤ ਨੇ ਜਾ ਕੇ ਬੌਲੀ ਸਾਹਿਬ ਇਸ਼ਨਾਨ ਕੀਤਾ ਗੋਇੰਦਵਾਲ ਸਾਹਿਬ,
ਦਰਸ ਖਡੂਰ ਸੋ ਪੁਨ ਵਿਸਾਰ,
ਫਿਰ ਖਡੂਰ ਸਾਹਿਬ ਜਾ ਕੇ ਦਰਸ਼ਨ ਕੀਤੇ ਹਨ,
ਜਾਏ ਤਰਨ ਤਾਰਨ ਇਸ਼ਨਾਨੇ,
ਫਿਰ ਸੰਗਤ ਨੇ ਤਰਨ ਤਾਰਨ ਸਰੋਵਰ ਚ ਇਸ਼ਨਾਨ ਕੀਤਾ,
ਬੋਹਰ ਸੁਦਾਸਰ ਮੱਜਨ ਉਠਾਨੇ,
ਫਿਰ ਅੰਮ੍ਰਿਤਸਰ ਸਰੋਵਰ ਚ ਆ ਕੇ ਇਸ਼ਨਾਨ ਕੀਤਾ,
ਯਥਾ ਸ਼ਕਤ ਅਰਦਾਸ ਕਰਾਏ,
ਕਥਾ ਸ਼ਕਤ ਅਰਦਾਸ ਕਰਵਾਈ ਹੈ।
ਕਿਤਕ ਦਿਵਸ ਰਹਿ ਕਰ ਹਰ ਖਾਏ,
ਉਸ ਦਿਨ ਅੰਮ੍ਰਿਤਸਰ ਸਾਹਿਬ ਵੀ ਸੰਗਤ ਟਿਕੀ ਰਹੀ।
ਕਾਬਲ ਕੋ ਸੰਗਤ ਪੁਨ ਗਈ,
ਫਿਰ ਇੱਥੋਂ ਸੰਗਤ ਕਾਬਲ ਨੂੰ ਚਲੀ ਗਈ।
ਮਨੋ ਕਾਮਨਾ ਪੂਰਨ ਪਈ,
ਸਭ ਦੀਆਂ ਮਨੋ ਕਾਮਨਾਵਾਂ ਪੂਰਨ ਹੋਈਆਂ।
ਦੇਸ਼ ਵਿਦੇਸ਼ਨ ਗੁਰ ਕੀ ਕੀਰਤ,
ਦੇਸ਼ਾਂ ਵਿਦੇਸ਼ਾਂ ਵਿੱਚ ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ ਜੀ ਦੀ ਕੀਰਤੀ।
ਜਿਮ ਦੇਖੀ ਕੀਨੀ ਬਿਸ ਤੀਰਤ,
ਸਭ ਪਾਸੇ ਮਹਾਰਾਜ ਜੀ ਦੀ ਕੀਰਤੀ ਪਸਰੀ ਆ। ਜਿਵੇਂ ਵੇਖਿਆ ਉਸੇ ਤਰ੍ਹਾਂ ਸੰਗਤ ਨੇ ਜਾ ਕੇ ਗੁਰੂ ਹਰਗੋਬਿੰਦ ਸਾਹਿਬ ਦੀ ਮਹਿਮਾ ਉਜਾਗਰ ਕੀਤੀ। ਉਹਨਾਂ ਦੋਹਾਂ ਘੋੜਿਆਂ ਨੂੰ ਸੁਣ ਕੇ, ਉਹਨਾਂ ਦੋਹਾਂ ਘੋੜਿਆਂ ਬਾਰੇ ਗੁਰੂ ਹਰਗੋਬਿੰਦ ਸਾਹਿਬ ਸੱਚੇ ਪਾਤਸ਼ਾਹ ਹੁਣ ਮਹਾਰਾਜ ਚਾਹੁੰਦੇ ਨੇ ਕਿ ਉਹ ਦੋਵੇਂ ਘੋੜੇ ਸਤਿਗੁਰਾਂ ਦੇ ਕੋਲ ਹਾਜ਼ਰ ਹੋਣ। ਜਿਵੇਂ ਉਹਨਾਂ ਨੂੰ ਲਿਆਉਣ ਦੀ ਸਾਰੀ ਵਿਧੀ ਬਣਦੀ, ਬੜੀ ਸੁੰਦਰ ਕਥਾ ਆਉਣ ਵਾਲੇ ਦਿਨਾਂ ਚ ਚੱਲਣੀ ਹੈ। ਭਾਈ ਵਿਧੀ ਚੰਦ ਜੀ ਛੀਨਾ, ਗੁਰੂ ਕਾ ਸੀਨਾ, ਕਿਵੇਂ ਸੇਵਾ ਨਿਭਾ ਰਹੇ ਨੇ, ਉਹ ਸਾਰੇ ਪ੍ਰਸੰਗ ਸਮੇਂ ਸਮੇਂ ਨਾਲ ਆਪ ਜੀ ਸਰਵਣ ਕਰੋਗੇ। ਗੁਰੂ ਕਾ ਪਾਵਨ ਪਵਿੱਤਰ ਇਤਿਹਾਸ ਕਥਨ ਕਰਦਿਆਂ ਹੋਈਆਂ ਭੁੱਲਾਂ ਚੁੱਕਾਂ ਦੀ